ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਜਿਸਮੇ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਤ ਬੰਦੋ ਕਰਿ ਅਨੁਰਾਗ ਜਜਨ ਭਜਨ ਮਮ ਖਾਲਸਾ ਖਾਲਸਾ ਪੂਜ ਬਿਜੋਗ ਦਾਸ ਗੋਬਿੰਦ ਫਤਿਹ ਖਾਲਸਾ ਦਸ ਪਰਸ ਮਿਟੇ ਸੋਗ ਆਤਮ ਰਸ ਤੇ ਜਾਨਹੀ ਸੋ ਹੈ ਖਾਲਸ ਦੇਵ ਪ੍ਰਮਹਿ ਮੋਹ ਮਹਿ ਦਾਸ ਮਹਿ ਵੰਚਕ ਨਾਹਿਨ ਭੇਵ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਰਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਰਹੋ ਤੁਮ ਕਥਾ ਸੁਧਾਰੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਿਸਨ ਪਤ ਪੁਨਿਆਕੀ ਤਰਹਿ ਦੂਜੀ ਬ੍ਰਿਤ ਖੰਬਾਏ ਚ ਸਤਨਾਮ ਉਪਦੇਸ਼ ਦ੍ਰਿੜਾਇਓ ਸਤ ਸੰਗਤ ਸਿੱਖਿਅਨ ਪ੍ਰਤ ਦੀਨਾ ਵਾਹੇ ਵਾਹੇ ਪ੍ਰਭ ਸਿਫਤ ਸਾਦਾਹਨ ਗੁਰੂ ਕਿਰਪਾਲ ਕਿਰਪਾ ਬਹੁ ਕੀਨਾ ਸਤ ਸੰਗਤ ਪ੍ਰਤ ਦਾਨ ਦਿਵਾਇਓ ਵਾਹਿਗੁਰੂ ਪਦ ਬਿਮਲ ਸੁਖੀਨਾ ਸਿੱਖ ਮਰਾਦ ਨਾਮ ਪ੍ਰਭ ਮੁਕਤਾ ਗੁਰਦਾਤਾਰ ਦਾਨ ਹਰ ਦੀਨਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਸਤਿਗੁਰਾਂ ਦੀ ਪਵਿੱਤਰ ਪਾਵਨ ਹਜ਼ੂਰੀ 'ਚ ਸੁਭਾਏਵਾਨ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀ ਮਹਾਰਾਜ ਨੇ ਬੜੀ ਬਖਸ਼ਿਸ਼ ਕਿਰਪਾ ਕਰਕੇ ਸਾਨੂੰ ਸਾਰਿਆਂ ਨੂੰ ਆਪਣੇ ਚਰਨਾਂ ਵਿੱਚ ਸੰਧਿਆ ਦੀ ਦੀਵਾਨ ਦੀ ਹਾਜ਼ਰੀ ਭਰਨ ਦਾ ਬਲ ਬਖਸ਼ਿਸ਼ ਕੀਤਾ ਹੈ। ਗੁਰਦੁਆਰਾ ਸ੍ਰੀ ਨਾਨਕਸਰ ਠਾਠ ਸਰੀ ਜਿੱਥੇ ਮਹਾਂਪੁਰਸ਼ ਬਾਬਾ ਨੰਦ ਸਿੰਘ ਜੀ ਦੀਆਂ ਪਿਆਰੀਆਂ ਸੰਗਤਾਂ ਨਾਨਕਸਰ ਸੰਪ੍ਰਦਾਇ ਦੇ ਬਹਿਮਣ ਸਾਧੂ ਗੁਰਮਤਿ ਦਾ ਪ੍ਰਚਾਰ ਕਰ ਰਹੇ ਨੇ। ਕੀਰਤਨ ਕਥਾ ਦੁਆਰਾ ਬਾਬਾ ਜੀ ਮਹਾਂਪੁਰਸ਼ ਸੰਤ ਬਾਬਾ ਗੁਰਦੇਵ ਸਿੰਘ ਜੀ ਉਹਨਾਂ ਮਹਾਂਪੁਰਸ਼ਾਂ ਵੱਲੋਂ ਇਹ ਗੁਰਮਤਿ ਦੇ ਪ੍ਰਚਾਰ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਔਰ ਰੋਜ਼ ਗੁਰੂ ਅਸਥਾਨ 'ਤੇ ਕਥਾ ਜਿਹੜੀ ਹੈ ਸ੍ਰੀ ਗੁਰੂ ਮਹਾਰੇ ਕਵੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਉਚਾਰਨ ਕੀਤੀ ਬਾਣੀ ਸ੍ਰੀ ਸਰਬਲੋਕ ਪ੍ਰਕਾਸ਼ ਖਾਲਸੇ ਦੀ ਮਹਿਮਾ ਵਾਹਿਗੁਰੂ ਮੰਤਰ ਦੀ ਮਹਿਮਾ ਜੋ ਗੁਰੂ ਨਾਨਕ ਸਾਹਿਬ ਦੁਨੀਆਂ 'ਤੇ ਆਏ ਹਨ ਪਰਮੇਸ਼ੁਰ ਆਪ ਹੀ ਆਏ ਹਨ ਅਤੇ ਗੁਰੂ ਨਾਨਕ ਦੇਵ ਜੀ ਨੇ ਦੁਨੀਆਂ 'ਤੇ ਆ ਕੇ ਆਪਣੇ ਸਿੱਖਾਂ ਨੂੰ ਸਤਨਾਮ ਸ੍ਰੀ ਵਾਹਿਗੁਰੂ ਮੰਤਰ ਦਿੱਤਾ ਹੈ। ਇਸ ਮੰਤਰ ਦੁਆਰਾ ਬੇਅੰਤ ਜੀਵਾਂ ਦਾ ਉਦਾਰ ਕੀਤਾ ਹੈ। ਵਾਹਿਗੁਰੂ ਦੇ ਚਾਰ ਅੱਖਰ ਵਾਹਵਾ ਹਾਹਾ ਲੱਗਾ ਰਾਰਾ ਇਹਦੀ ਦਸਵੇਂ ਪਾਤਸ਼ਾਹ ਨੇ ਬੜੀ ਮਹਾਨ ਵਿਆਖਿਆ ਕੀਤੀ ਹੈ। ਜਿਹਨਾਂ ਗੁਰਮੁਖਾਂ ਦਾ ਅਨੁਭਵ ਖੁੱਲ੍ਹ ਜਾਂਦਾ ਹੈ ਉਹਨਾਂ ਨੂੰ ਇਹਦਾ ਪਤਾ ਲੱਗਦਾ ਹੈ। ਸੋ ਪਿਆਰੀ ਸਾਧ ਸੰਗਤ ਜੀ, ਗੁਰੂ ਨਾਨਕ ਸਾਹਿਬ ਜੀ ਨੇ 10 ਜਾਮੇ ਧਾਰਨ ਕੀਤੇ ਹਨ। ਗੁਰੂ ਨਾਨਕ ਸਾਹਿਬ ਜੀ ਦਾ ਹੀ ਬਾਗ ਬਗੀਚਾ ਖਾਲਸਾ ਪੰਥ ਹੈ, ਜਿਹਦੇ ਵਿੱਚ ਉਦਾਸੀ ਮਹਾਤਮਾ, ਨਿਰਮਲੇ ਸਾਧੂ, ਨਿਹੰਗ ਸਿੰਘ ਫੌਜਾਂ ਔਰ ਦਮਦਮੀ ਟਕਸਾਲ, ਨਾਨਕਸਰ ਸੰਪਰਦਾਇ ਅਤੇ ਹੋਰ ਬੜੀਆਂ ਜਥੇਬੰਦੀਆਂ ਪੰਥ ਵਿੱਚ ਪ੍ਰਗਟ ਹੋਈਆਂ ਹਨ। ਪਰ ਸਭ ਦਾ ਮੁੱਢ, ਸਾਰਿਆਂ ਦਾ ਮੂਲ ਜੋ ਹੈ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਹਨ, ਉਹਨਾਂ ਦੀ ਵਿਚਾਰਧਾਰਾ ਹੈ। ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਰ ਚਾਨਣ ਸਭ ਮੈਂ ਚਾਨਣ ਹੋਏ। ਸਾਰੀ ਮਾਨਵ ਜਾਤੀ ਨੂੰ ਪਰਮਾਤਮਾ ਦਾ ਰੂਪ ਸਮਝ ਕੇ ਪਿਆਰ ਕਰਨਾ ਤੇ ਮਾਨਵ ਜਾਤੀ ਦੇ ਹੱਕਾਂ ਦੀ ਰਾਖੀ ਲਈ ਧਰਮ ਯੁੱਧ ਕਰਨਾ, ਇਹ ਦੋਵੇਂ ਗੱਲਾਂ ਸਾਧ ਸੰਗਤ ਜੀ ਖਾਲਸੇ ਦੀਆਂ ਹਨ। ਖਾਲਸਾ ਪੰਥ ਸੰਤਾਂ ਦਾ ਔਰ ਸਿਪਾਹੀਆਂ ਦਾ ਪੰਥ ਹੈ। ਸੰਤ ਬਣ ਕੇ ਭਗਤੀ ਕਰਨੀ ਹੈ, ਸਿਪਾਹੀ ਬਣ ਕੇ ਦੇਸ਼ ਕੌਮ ਦੀ ਪੰਥ ਦੀ ਸਮਾਜ ਦੀ ਧਰਮ ਦੀ ਰਾਖੀ ਕਰਨੀ ਹੈ। ਜਿਹੜੀ ਸਰਬਲੋ ਬਾਣੀ ਹੈ, ਸਰਬਲੋ ਬਾਣੀ 'ਚ ਦੋਵੇਂ ਬਚਨ ਬਰਾਬਰ ਚੱਲਦੇ ਹਨ। ਜੇ ਸਰਬਲੋ ਬਾਣੀ ਕਿਸੇ ਵਿਦਵਾਨ ਕੋਲੋਂ ਪੜ੍ਹੀ ਜਾਵੇ, ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਸੰਥਿਆ ਕੀਤੀ ਜਾਵੇ, ਫਿਰ ਅਰਥ ਸਿੱਖੇ ਜਾਣ, ਫਿਰ ਦਸਮ ਦੀ ਬਾਣੀ ਦੇ ਅਰਥ ਸਮੇਤ ਪਾਠ ਹੋਣ, ਫਿਰ ਸਰਬਲੋ ਪ੍ਰਕਾਸ਼ ਨੂੰ ਪੜ੍ਹਿਆ ਜਾਵੇ ਤੇ ਫਿਰ ਸਾਧ ਸੰਗਤ ਦੀ ਗੱਲ ਕਲੀਅਰ ਹੋ ਜਾਂਦੀ। ਗੁਰੂ ਕਿਰਪਾ ਵੀ ਹੋਵੇ, ਅਨੁਭਵ ਵੀ ਹੋਵੇ। ਅੱਜ ਜਿਹੜੇ ਲੋਕ ਗੁਰਬਾਣੀ ਤੇ ਕਿੰਤੂ ਪਰੰਤੂ ਕਰਦੇ ਹਨ, ਕਦੀ ਸਰਬਲੋ ਪ੍ਰਕਾਸ਼ ਤੇ ਕਿੰਤੂ ਕਰਦੇ ਹਨ, ਕਦੀ ਦਸਮ ਪਾਤਸ਼ਾਹ ਕਲਗੀਧਰ ਪਿਤਾ ਜੀ ਦੀ ਬਾਣੀ ਤੇ ਕਿੰਤੂ ਕਰਦੇ ਹਨ, ਕਦੀ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਤਰਕਾਂ ਕਰਦੇ ਹਨ। ਉਹਨਾਂ ਵੀਰਾਂ ਨੂੰ ਇੰਨਾ ਸਮਾਂ ਨਹੀਂ ਹੈ ਕਿ ਉਹ ਲੰਮਾ ਸਮਾਂ ਕਿਸੇ ਮਹਾਂਪੁਰਸ਼ ਵਿਦਵਾਨ ਕੋਲ ਬੈਠ ਕੇ ਗੁਰਬਾਣੀ ਨੂੰ ਪੜ੍ਹ ਸਕਣ, ਇਹਦੇ ਅੰਮ੍ਰਿਤ ਰਸ ਨੂੰ ਪੀ ਸਕਣ। ਬਸ ਮਿਲਦਾ ਹੀ ਕਾਈ ਨਹੀਂ ਹੈ, ਅਰਥ ਪਤਾ ਨਹੀਂ, ਭਾਵ ਪਤਾ ਨਹੀਂ, ਪਾਠ ਕਰਨਾ ਨਹੀਂ ਆਉਂਦਾ। ਉਹ ਜਿਵੇਂ ਪੰਜਾਬੀ ਦੀ ਕਹਾਵਤ ਹੈ, ਭਾਈ ਗੁਰਦਾਸ ਜੀ ਨੇ ਲਿਖੀ ਹੈ ਆਪਣੀ ਪੌੜੀ ਦੇ ਵਿੱਚ, ਭਾਈ ਸਾਹਿਬ ਲਿਖਦੇ, ਨੱਚਣ ਨੱਚ ਨਾ ਜਾਣੇ ਆਖੇ ਭੁਇੰ ਸੋੜੀ। ਨੱਚਣਾ ਤੇ ਆਉਂਦਾ ਨਹੀਂ ਸੀਗਾ, ਤੇ ਜਦੋਂ ਉਹਨੂੰ ਆਖਿਆ ਵੀ ਨੱਚ ਕੇ ਦਿਖਾ, ਤੇ ਕਹਿੰਦੀ ਵੀ ਨੱਚਾਂ ਕਿਵੇਂ, ਵਿਹੜਾ ਸੌੜਾ ਹੈਗਾ, ਆਂਗਣ ਟੇਢਾ ਹੈਗਾ। ਸੋ ਖਾਲਸਾ ਜੀ, ਇਹ ਲੋਕ ਜਿਹੜੇ ਹਨ, ਮਹਾਰਾਜ ਦੀ ਬਾਣੀ ਪੜ੍ਹਨ ਦੀ ਬਜਾਏ, ਮਿਹਨਤ ਕਰਨ ਦੀ ਬਜਾਏ ਨਿੰਦਣ ਲੱਗੇ ਹੋਏ। ਪਰ ਜੇਕਰ ਤੁਸੀਂ ਬਾਣੀ ਦੇ ਅਰਥ ਸੁਣੋਗੇ, ਆਨੰਦ ਆਏਗਾ, ਸ਼ਾਂਤੀ ਮਿਲੇਗੀ, ਬ੍ਰਹਮ ਗਿਆਨ ਦੀ ਪ੍ਰਾਪਤੀ ਹੋਵੇਗੀ। ਜਿਹੜਾ ਸਰਬਲੋ ਪ੍ਰਕਾਸ਼ ਹੈ, ਇਹ ਗੁਰੂ ਗ੍ਰੰਥ ਸਾਹਿਬ ਤੇ ਦਸਮ ਗ੍ਰੰਥ ਦੀ ਗਾਈਡ ਹੈ। ਜਿਵੇਂ ਕੋਈ ਮੂਲ ਗ੍ਰੰਥ ਹੁੰਦੇ ਨੇ, ਅੱਗੇ ਉਹਨਾਂ ਦੀ ਗਾਈਡ ਤਿਆਰ ਕੀਤੀ ਜਾਂਦੀ, ਤਾਂ ਕਿ ਜਿਹੜੀ ਗੱਲ ਕਲੀਅਰ ਨਹੀਂ ਸਮਝ ਆਉਂਦੀ ਉਹ ਸਮਝਾਈ ਜਾਂਦੀ। ਟੀਕਾ ਹੈ ਇੱਕ ਤਰ੍ਹਾਂ ਦਾ। ਗੁਰੂ ਗ੍ਰੰਥ ਸਾਹਿਬ ਜੀ ਦਾ ਸਿਧਾਂਤ ਵੀ ਇਸ ਗ੍ਰੰਥ ਵਿੱਚ ਆਉਂਦਾ ਤੇ ਦਸਮ ਦਾ ਸਿਧਾਂਤ ਬੀਜ ਰਸ ਵਾਲਾ ਉਹ ਵੀ ਵਿੱਚ ਆਉਂਦੇ ਆ। ਇਹ ਤਿੰਨੇ ਜਿਹੜੇ ਗ੍ਰੰਥ ਹਨ, ਸਾਧ ਸੰਗਤ ਜੀ, ਮਹਾਰਾਜ ਦੀ ਬਾਣੀ ਹੈ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਦਸ ਪਾਤਸ਼ਾਹੀਆਂ ਇੱਕੋ ਜੋਤ, ਬਾਣੀ ਵੀ ਇੱਕੋ ਰੂਪ ਸਮਝਣੀ ਹੈ। ਸੋ ਮਹਾਰਾਜ ਕਿਰਪਾ ਕਰ ਰਹੇ ਨੇ ਖਾਲਸੇ ਦੀ ਮਹਿਮਾ ਦੱਸਣ ਤੋਂ ਪਹਿਲਾਂ ਗੁਰੂ ਦੀ ਮਹਿਮਾ ਦੱਸਣੀ ਵੀ ਜ਼ਰੂਰੀ ਸੀ, ਕਿਉਂਕਿ ਗੁਰੂ ਨੇ ਹੀ ਤਾਂ ਖਾਲਸਾ ਸਾਜਿਆ। ਗੁਰੂ ਬਿਨਾਂ ਖਾਲਸਾ ਨਹੀਂ ਬਣ ਸਕਦਾ, ਤੇ ਗੁਰੂ ਨੇ ਖਾਲਸਾ ਸਾਜਿਆ ਨਾਮ ਦੇ ਕੇ, ਨਾਮ ਬਿਨਾਂ ਵੀ ਖਾਲਸਾ ਨਹੀਂ ਬਣ ਸਕਦਾ। ਤੇ ਨਾਮ ਦੇ ਵਿੱਚ ਭਗਤੀ ਸ਼ਕਤੀ ਦੋਵੇਂ ਭਾਈ ਹਨ। ਭਗਤੀ ਕਰਨ ਲਈ ਸਾਧੂ ਮਹਾਤਮਾ ਹਨ ਮਿਲ ਮਿਲੇ ਉਦਾਸੀ, ਤੇ ਸ਼ਕਤੀ ਰੂਪ ਖਾਲਸਾ ਫੌਜ ਹੈ, ਨਿਹੰਗ ਸਿੰਘ ਫੌਜਾਂ ਹਨ। ਇਹ ਸਾਰਾ ਕੁਝ ਗੁਰੂ ਦਾ ਹੀ ਹੈ। ਪਰ ਮੈਂ ਇਹ ਵੀ ਬੇਨਤੀ ਕਰਾਂ ਕਿ ਜਦੋਂ ਕਿਸੇ ਨੂੰ ਗਿਆਨ ਹੋ ਜਾਂਦਾ, ਉਹਨੂੰ ਆਪਸ 'ਚ ਪ੍ਰੇਮ ਹੋ ਜਾਂਦਾ ਹੈ। ਜਿਹੜੇ ਲੋਕ ਸਾਧ ਸੰਗਤ ਜੀ ਬਾਣੀ ਦੇ ਰਸਤੇ ਹਨ, ਉਹਨਾਂ ਦੇ ਵਿੱਚ ਪਿਆਰ ਹੈ। ਜਿਹੜੇ ਬਾਣੀ ਤੋਂ ਟੁੱਟੇ ਹੋਏ ਨੇ, ਉਹ ਨਫ਼ਰਤ ਕਰਦੇ ਹਨ ਇੱਕ ਦੂਸਰੀ ਨਾਲ। ਸੱਚੇ ਪਾਤਸ਼ਾਹ ਦੀ ਬਾਣੀ ਪੜ੍ਹਨ ਦਾ ਇਹ ਫਾਇਦਾ ਹੋਵੇਗਾ ਕਿ ਸਾਨੂੰ ਆਪਸ ਵਿੱਚ ਪਿਆਰ ਦੀ ਭਾਵਨਾ ਵੀ ਬਣੇਗੀ ਤੇ ਸਿੱਖੀ ਦਾ ਵਾਧਾ ਹੋਵੇਗਾ। ਧੰਨ ਗੁਰੂ ਗੋਬਿੰਦ ਸਿੰਘ ਕਲਗੀਧਰ ਮਹਾਰਾਜ ਜੀ ਆਪਣੀ ਬਾਣੀ ਦੁਆਰਾ ਕੀ ਮਹਿਮਾ ਦੱਸ ਰਹੇ ਨੇ। ਮੰਤਰ ਗੁਰਮੰਤਰ ਵਾਹਿਗੁਰੂ ਦੀ ਸੁਣੀਏ, ਪਿਆਰ ਨਾਲ ਆਖੀਏ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ।
ਬਿਸਨ ਪਦ ਪੁਨ ਆਖੀ ਤਰਹਿ ਦੂਜੀ ਬ੍ਰਿਧ ਖੰਬਾਏ ਚ।
ਸਤਸੰਗ ਜੀ, ਬਿਸ਼ਨ ਪਦੇ ਪੁਨ ਆਖੀ ਰਾਗ ਵਿੱਚ ਤੇ ਖੰਬਾਜ ਰਾਗ ਵਿੱਚ ਮਹਾਰਾਜ ਉਚਾਰਨ ਕਰਦੇ ਹਨ।
ਸਤਨਾਮ ਉਪਦੇਸ਼ ਦ੍ਰਿੜਾਇਓ,
ਮਹਾਰਾਜ ਜੀ ਕਹਿੰਦੇ ਹਨ, ਕਾਲ ਪੁਰਖ ਪਰਮੇਸ਼ਰ ਗੁਰੂ ਨਾਨਕ ਦੇਵ ਜੀ ਨੇ ਦੁਨੀਆਂ ਦਾ ਭਲਾ ਕਰਨ ਲਈ ਸਤਨਾਮ ਸ੍ਰੀ ਵਾਹਿਗੁਰੂ ਮੰਤਰ ਦ੍ਰਿੜ ਕਰਾਇਆ, ਪੱਕਾ ਕਰਾਇਆ ਵੀ ਜਪੋ। ਦ੍ਰਿੜਾਏ ਦਾ ਮਤਲਬ ਹੁੰਦਾ ਵੀ ਦ੍ਰਿੜ ਕਰ ਲੈ ਭਾਈ, ਪੱਕਾ ਕਰ ਲੈ, ਭੁੱਲੀ ਨਾ। ਇੱਕ ਵਾਰੀ ਵਾਹਿਗੁਰੂ ਆਖ ਕੇ ਦੂਜੀ ਵਾਰੀ ਫਿਰ ਵਾਹਿਗੁਰੂ ਕਹਿਣਾ ਹੈ, ਤੀਜੀ ਵਾਰ ਫਿਰ ਵਾਹਿਗੁਰੂ ਕਹਿਣਾ ਹੈ, ਵਾਹਿਗੁਰੂ ਵਾਹਿਗੁਰੂ ਜਪੀ ਜਾਣਾ ਹੈ, ਕਦੀ ਵਾਹਿਗੁਰੂ ਮੰਤਰ ਛੱਡਣਾ ਨਹੀਂ। ਇਹ ਗੱਲ ਪੱਕੀ ਮਹਾਰਾਜ ਨੇ ਦ੍ਰਿੜ ਕਰਾ ਦਿੱਤੀ ਹੈ।
ਸਤ ਸੰਗਤ ਸਿੱਖਿਨ ਪ੍ਰਤਦੀਨਾ,
ਆਪਣੇ ਸਿੱਖਾਂ ਨੂੰ, ਆਪਣੇ ਸੰਤਾਂ ਭਗਤਾਂ ਨੂੰ, ਜਿੰਨੇ ਵੀ ਸਾਧ ਸੰਗਤ ਜੀ ਗੁਰੂ ਨਾਨਕ ਨਾਮ ਲੇਵਾ ਹਨ, ਉਹਨਾਂ ਨੂੰ ਮਹਾਰਾਜ ਨੇ ਗੁਰੂ ਮੰਤਰ ਵਾਹਿਗੁਰੂ ਦਿੱਤਾ। ਭਾਵੇਂ ਕੋਈ ਉਦਾਸੀ ਹੈ, ਨਿਰਮਲਾ ਹੈ, ਭਾਵੇਂ ਕੋਈ ਨਿਹੰਗ ਸਿੰਘ ਹੈ, ਭਾਵੇਂ ਮਹਾਂਪੁਰਸ਼ਾਂ ਦੀ ਕੋਈ ਸੰਪਰਦਾਇ ਦੇ ਸਾਧੂ ਹਨ, ਵਾਹਿਗੁਰੂ ਮੰਤਰ ਸਾਰਿਆਂ ਨੂੰ ਜਪਣਾ ਜ਼ਰੂਰੀ ਹੈ। ਸਤਨਾਮ ਸਿੱਖਣ ਪ੍ਰਤੀਦਿਨਾ, ਆਪਣੇ ਸਿੱਖਾਂ ਨੂੰ ਮਹਾਰਾਜ ਨੇ ਸਤਨਾਮ ਮੰਤਰ ਦਿੱਤਾ ਹੈ।
ਵਾਹੇ ਵਾਹੇ ਪ੍ਰਭ ਸਿਫਤ ਸਾਧਾ,
ਵਾਹਿਗੁਰੂ 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 ਵਾਹਿਗੁਰੂ, ਵਾਹ 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 ਵਾਹ, ਤੂੰ ਹੈ ਵਾਹ ਤੇਰੀ ਰਜਾਈ। ਗੁਜਰੀ ਕੀ ਵਾਰ ਦੇ ਵਿੱਚ 514 15 16 ਅੰਗ ਤੇ ਪੜ੍ਹੋ। ਮਹਾਰਾਜ ਨੇ ਵਾਹ ਵਾਹ ਦੀ ਸਿਫਤ ਬੜੀ ਦੱਸੀ ਹੈ। ਵਾਹ ਵਾਹ ਤਿਸਨੋ ਆਖੀ ਹੈ ਜੇ ਸੱਚਾ ਗੈਰ ਗੰਭੀਰ, ਵਾਹ ਵਾਹ ਤਿਸਨੋ ਆਖੀ ਹੈ ਜੇ ਗੁਣਦਾਤਾ ਮਤ ਧੀਰ, ਵਾਹ ਵਾਹ ਤਿਸਨੋ ਆਖੀ ਹੈ ਜੇ ਸਭ ਮੈਂ ਰਿਹਾ ਸਮਾਏ। ਜਿਹੜਾ ਪਰਮਾਤਮਾ ਗੈਰ ਗੰਭੀਰ ਹੈ, ਸੱਚਾ ਹੈ, ਜਿਹੜਾ ਬਹੁਤ ਸੁੰਦਰ ਹੈ, ਜਿਹੜਾ ਸਾਰਿਆਂ ਨੂੰ ਪ੍ਰੇਰਣਾ ਦੇਣ ਵਾਲਾ ਹੈ, ਸਾਰਿਆਂ ਵਿੱਚ ਵਰਤਣ ਵਾਲਾ ਹੈ, ਜੋਤੀ ਸਰੂਪ ਹੈ, ਉਸਨੂੰ ਵਾਹ ਵਾਹ ਕਰਨਾ ਹੈ। ਵਾਹੇ ਵਾਹੇ ਸ਼ਬਦ ਗੁਰੂ ਨਾਨਕ ਸਾਹਿਬ ਜੀ ਨੇ ਸਿੱਖਾਂ ਨੂੰ ਦ੍ਰਿੜ ਕਰਾਇਆ ਹੈ।
ਗੁਰੂ ਕਿਰਪਾਲ ਕਿਰਪਾ ਬਹੁ ਕੀਨਾ,
ਧੰਨ ਗੁਰੂ ਨਾਨਕ ਦੇਵ ਜੀ ਬੜੇ ਕਿਰਪਾਲੂ, ਬੜੀ ਕਿਰਪਾ ਕੀਤੀ ਹੈ।
ਸਤ ਸੰਗਤ ਪ੍ਰਤ ਦਾਨ ਦਿਵਾਇਓ,
ਆਪਣੀ ਸੰਗਤ ਪ੍ਰਤੀ ਇਹ ਦਾਨ ਦਵਾਇਆ, ਸੱਚ ਖੰਡ ਤੋਂ ਮਹਾਰਾਜ ਦਾਤ ਲੈ ਕੇ ਆਏ ਨੇ। ਧੰਨ ਗੁਰੂ ਨਾਨਕ ਦੇਵ ਜੀ, ਸਾਰੀ ਸੰਗਤ ਆਖੋ ਧੰਨ ਗੁਰੂ ਨਾਨਕ ਦੇਵ ਜੀ, ਧੰਨ ਗੁਰੂ ਨਾਨਕ ਦੇਵ ਜੀ, ਧੰਨ ਗੁਰੂ ਨਾਨਕ ਦੇਵ ਜੀ। ਆਪਣੀ ਸੰਗਤ ਨੂੰ ਬੜੀ ਕਿਰਪਾ ਕਰਕੇ ਸੱਚੇ ਪਾਤਸ਼ਾਹ ਇਹ ਦਾਨ ਦਵਾਇਆ ਹੈ।
ਵਾਹਿਗੁਰੂ ਪਦ ਵਿਮਲ ਸੁਖੀਨਾ,
ਵਾਹਿਗੁਰੂ ਪਦ ਵਿਮਲ ਸੁਖੀਨਾ, ਸੁਖ ਦੇਣ ਵਾਲਾ ਤੇ ਅੰਤਸ਼ ਕਰਨ ਨੂੰ ਨਿਰਮਲ ਕਰਨ ਵਾਲਾ, ਵਿਮਲ ਕਰਨ ਵਾਲਾ ਵਾਹਿਗੁਰੂ ਨਾਮ ਦਿੱਤਾ ਹੈ। ਭਰੀਏ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੇਂ ਕਹਿ। ਆਖੋ ਸ੍ਰੀ ਵਾਹਿਗੁਰੂ। ਜੇ ਮੈਲ ਲੱਗ ਜਾਵੇ ਕੱਪੜੇ ਨੂੰ ਸਾਬਣ ਨਾਲ ਧੋ ਲਈਦਾ, ਜੇ ਮਨ ਨੂੰ ਲੱਗ ਜਾਵੇ ਤੇ ਨਾਮ ਨਾਲ ਧੋਈ। ਵਾਹਿਗੁਰੂ ਪਦ ਦਿੱਤਾ ਮਹਾਰਾਜ ਨੇ ਵਿਮਲ ਨਿਰਮਲ ਕਰਨ ਵਾਸਤੇ।
ਸਿੱਖ ਮਹਾਰਾਜ ਨਾਮ ਪ੍ਰਭ ਮੁਕਤਾ,
ਸਾਧ ਸੰਗਤ ਗੁਰੂ ਕੇ ਸਿੱਖ ਨੇ ਹੰਸ ਨੇ, ਹੰਸਾਂ ਦੀ ਖੁਰਾਕ ਕੀ ਹੁੰਦੀ ਮੋਤੀ, ਹੰਸਾਂ ਹੀਰਾ ਮੋਤੀ ਚੁਗੜਾ, ਗੁਰੂ ਕੇ ਸਿੱਖ ਹੰਸ ਨੇ। ਨਾਮ ਪ੍ਰਭ ਮੁਕਤਾ, ਪ੍ਰਭੂ ਦਾ ਨਾਮ ਜਿਹੜਾ ਇਹ ਮੋਤੀ ਹੈ।
ਗੁਰ ਦਾ ਤਾਰ ਦਾਨ ਹਰ ਦੀਨਾ,
ਇਹ ਮੋਤੀ ਸਾਨੂੰ ਦਾਨ ਕੀਤੇ ਗੁਰੂ ਨਾਨਕ ਦੇਵ ਜੀ ਨੇ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਸਾਰੀ ਦੁਨੀਆਂ ਨੂੰ ਦਾਨ ਦੇਣ ਵਾਲੇ ਆਖੋ ਵਾਹਿਗੁਰੂ। ਭੈਣਾਂ ਬੀਬੀਆਂ ਨੂੰ ਬੇਨਤੀ ਹੈ, ਭਾਈ ਸ਼ਾਂਤ ਹੋ ਕੇ ਬੈਠੋ, ਕਿਉਂਕਿ ਮਹਾਰਾਜ ਦਾ ਬਾਣੀ ਦਾ ਵਿਸ਼ਾ ਬੜਾ ਗੰਭੀਰ ਹੈ। ਮਾੜੀ ਜੀ ਸੁਰਤਾਂ ਪਿਛਾਂ ਹੋ ਜਾਂਦੀਆਂ ਨੇ, ਤਾਲਾਂ ਕੁਝ ਡੋਮਣੀ ਕਰਦੀ ਆਲ ਬਤਾਲ, ਫਿਰ ਸਾਨੂੰ ਭੁੱਲ ਜਾਂਦਾ ਵੀ ਕੀ ਬੋਲਣਾ ਕੀ ਨਹੀਂ ਬੋਲਣਾ। ਆਖੋ ਦੁਬਾਰਾ ਪੜ੍ਹੋ ਭਾਈ ਜੀ।
ਗੁਰ ਦਾ ਤਾਰ ਦਾਨ ਹਰ ਦੀਨਾ,
ਗੁਰੂ ਨਾਨਕ ਜੀ ਬੜੇ ਵੱਡੇ ਦਾਤੇ ਦਤਾਰ, ਉਹਨਾਂ ਨੇ ਸਾਨੂੰ ਦਾਨ ਦਿੱਤਾ।
ਤਿਨਕੇ ਪਗ ਲਾਗੇ ਜੇ ਜੀਆ,
ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੇ ਚਰਨਾਂ ਨਾਲ ਜਿਹੜੇ ਜੀ ਲੱਗੇ ਹਨ।
ਦੇਯੂ ਤਰੇ ਸਨ ਕੁਟੰਬ ਸਬਾਏ,
ਆਖੋ ਸ੍ਰੀ ਵਾਹਿਗੁਰੂ। ਉਹ ਜਿਹੜੇ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਚਰਨਾਂ ਨਾਲ ਜੁੜੇ ਹਨ, ਆਪ ਵੀ ਤਰੇ ਨੇ ਤੇ ਦੂਜਿਆਂ ਨੂੰ ਵੀ ਤਾਰਿਆ ਹੈ। ਦੇਯੂ ਤਰੇ ਸਨ ਕੁਟੰਬ ਸਬਾਏ, ਉਹਨਾਂ ਦੇ ਪਰਿਵਾਰ ਵੀ ਤਰ ਗਿਆ, ਕੁਲਾਂ ਵੀ ਤਰ ਗਿਆ। ਪ੍ਰਹਲਾਦ ਜਨ ਤੇ ਹਰ ਜੀ ਇੱਕ ਹੀ ਕੋਲਾ ਦਾ ਹੋਇਆ, ਪ੍ਰਹਲਾਦ ਦੀਆਂ ਇੱਕ ਹੀ ਕੋਲਾ ਤਰ ਗਈਆਂ। ਜਿਹੜੇ ਜਿਹੜੇ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਪੈਰ ਫੜ ਲੈਂਦੇ, ਚਰਨ ਫੜ ਲੈਂਦੇ ਆ, ਉਹਨਾਂ ਦੀ ਕੁਲਾਂ ਤਰ ਜਾਂਦੀਆਂ ਹਨ।
ਸੁਨਤ ਕਥਿਤ ਕੀਰਤਨ ਜਾਪਨ,
ਜਿਹੜੇ ਕਥਾ ਸੁਣਦੇ ਮਹਾਰਾਜ ਦੀ, ਕੀਰਤਨ ਸੁਣਦੇ ਨੇ, ਨਾਮ ਜਪਦੇ ਨੇ।
ਵਾਹਿਗੁਰੂ ਜੇ ਮੁਖੋਂ ਅਦਾਏ,
ਜਿਹੜੇ ਵਾਹਿਗੁਰੂ ਜਪਦੇ ਨੇ। ਖਾਲਸਾ ਬਣਦਾ ਕੌਣ ਹੈ? ਅੱਜ ਆਪਾਂ ਸਾਰੇ ਹੀ ਆਪਣੇ ਨਾਮ ਤੋਂ ਪਿੱਛੇ ਖਾਲਸਾ ਲਿਖਣ ਲੱਗ ਪਏ ਹਾਂ, ਪਰ ਖਾਲਸਾ ਪਦ ਬੜਾ ਦੁਰਲਭ ਪ੍ਰਾਪਤ ਹੁੰਦਾ ਹੈ। ਜਦੋਂ ਸਾਰੇ ਸਰੀਰ ਦੇ ਲੋਮਾਂ ਵਿੱਚੋਂ ਵੀ ਨਾਮ ਚੱਲਣ ਲੱਗ ਜਾਵੇ ਤਾਂ ਖਾਲਸਾ ਪਦਵੀ ਮਿਲਦੀ ਹੈ। ਸੁਪਨੇ ਵਿੱਚ ਵੀ ਪਰਮੇਸ਼ਰ ਦਾ ਹੀ ਖਿਆਲ ਆਵੇ ਤਾਂ ਖਾਲਸਾ ਪਦਵੀ ਮਿਲਦੀ ਹੈ। ਜਿੱਥੇ ਹਰ ਅਵਸਥਾ ਦੇ ਵਿੱਚ ਬ੍ਰਹਮ ਰੂਪੀ ਹੋ ਕੇ ਪਰਮਾਤਮਾ ਸਾਰੇ ਪਾਸੇ ਦਿਸਣ ਲੱਗ ਜਾਵੇ ਤਾਂ ਖਾਲਸਾ ਪਦਵੀ ਮਿਲਦੀ ਹੈ। ਮਹਾਰਾਜ ਕਹਿੰਦੇ ਹਰ ਵੇਲੇ ਵਾਹਿਗੁਰੂ ਜੇ ਮੁਖੋਂ ਅਲਾਏ, ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਵਾਹਿਗੁਰੂ ਵਾਹਿਗੁਰੂ ਜਪਦੇ ਨੇ।
ਪੁੰਨਿਆ ਰੂਪ ਪਾਵਨ ਦਰਸ਼ਨੀਯੰ,
ਵਾਹਿਗੁਰੂ ਦਾ ਸਰੂਪ ਹੈ ਜਿਹੜਾ ਸਾਧ ਸਮ੍ਰਿਧੀ ਪਾਵਨ ਹੈ। ਜਿਹਨਾਂ ਨੇ ਉਹਦੇ ਦਰਸ਼ਨ ਕਰ ਲਏ ਹਨ ਗੁਰਸਿੱਖਾਂ ਨੇ, ਉਹਨਾਂ ਗੁਰਸਿੱਖਾਂ ਦਾ ਰੂਪ ਵੀ ਪੁੰਨਿਆ ਰੂਪ ਹੋ ਜਾਂਦਾ ਹੈ, ਕਿਉਂਕਿ ਪਰਮਾਤਮਾ ਪੁੰਨ ਸਰੂਪ ਹੈ ਤੇ ਪਰਮਾਤਮਾ ਦੀ ਜੋਤ ਦਾ ਸਾਕਸ਼ਾਤ ਕਰਨ ਵਾਲੇ ਸੰਤ ਵੀ ਪੁੰਨ ਸਰੂਪ ਹਨ।
ਸਾਧ ਸੰਗ ਮਿਲ ਗੁਰੂ ਧਿਆਏ,
ਜਿਨ੍ਹਾਂ ਨੇ ਸਾਧ ਸੰਗਤ ਵਿੱਚ ਮਿਲ ਕੇ ਗੁਰੂ ਗੁਰੂ ਜਪਿਆ ਹੈ, ਵਾਹਿਗੁਰੂ 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 ਧਿਆਇਆ ਹੈ।
ਦਸਕ ਰੂਪ ਧਰ ਆਪ ਪਰਮੇਸ਼ਵਰ,
ਮਹਾਰਾਜ ਕਾਲ ਪੁਰਖ ਪਰਮੇਸ਼ਵਰ ਜੀ ਨੇ, ਧੰਨ ਗੁਰੂ ਨਾਨਕ ਦੇਵ ਜੀ ਨੇ ਦਸ ਰੂਪ ਧਾਰਨ ਕੀਤੇ ਹਨ।
ਰਾਜ ਯੋਗ ਹੱਠ ਭਗਤ ਕਮਾਏ,
ਰਾਜ ਯੋਗ ਭਗਤੀ ਹੱਠ ਜਪ ਸਾਰਾ ਕੁਛ ਕੀਤਾ ਹੈ ਸਾਧ ਸੰਗਤ ਜੀ। ਕਈ ਲੋਕ ਕਹਿੰਦੇ ਜੀ ਗੁਰਮਤਿ ਵਿੱਚ ਸਹਿਜ ਯੋਗ ਹੈ, ਕੋਈ ਕਹਿੰਦੇ ਜੀ ਹੱਠ ਯੋਗ ਹੈ, ਕੋਈ ਕਹਿੰਦੇ ਜੀ ਕਿਸੇ ਤਰ੍ਹਾਂ ਕਿਸੇ ਤਰ੍ਹਾਂ, ਪਰ ਸਾਧ ਸੰਗਤ ਜੀ ਜਦੋਂ ਆਪਾਂ ਬੰਦਗੀ ਕਰਾਂਗੇ ਫਿਰ ਪਤਾ ਲੱਗੇਗਾ ਸਾਰੇ ਹੀ ਯੋਗ ਹਨ। ਯੋਗ ਬਣਿਆ ਤੇਰਾ ਕੀਰਤਨ ਗਾਏ, ਜਿਹੜਾ ਸਾਧ ਸੰਗਤ ਜੀ ਹੱਠ ਯੋਗ ਹੈ। ਗੁਰੂ ਘਰ ਵਿੱਚ ਕਿੱਦਾਂ ਦਾ ਹੱਠ ਯੋਗ ਹੈ? ਪਹਿਲਾਂ ਤਾਂ ਪਹਿਲੀ ਪਾਤਸ਼ਾਹੀ ਨੇ ਭਾਰੀ ਕਰੀ ਤਪੱਸਿਆ, ਬੜੇ ਭਾਗ ਹਰ ਸਨ ਬਣੇ। ਗੁਰੂ ਨਾਨਕ ਸਾਹਿਬ ਨੇ ਸਾਰੀ ਦੁਨੀਆਂ ਦੇ ਚੱਕਰ ਲਾਇਆ, ਇਹ ਕਿਹੜਾ ਘੱਟ ਹੱਠ ਹੈ, ਬੜਾ ਤਗੜਾ ਹੱਠ ਹੈ। ਸਾਰੀ ਦੁਨੀਆਂ ਨੂੰ ਤਾਰਨ ਲਈ ਮਹਾਰਾਜ ਸਾਰੇ ਸੰਸਾਰ 'ਚ ਗਏ ਨੇ, ਕੋਨੇ ਕੋਨੇ। ਕਈ ਕਈ ਮਹੀਨੇ ਪ੍ਰਸ਼ਾਦਾ ਨਹੀਂ ਸੀ ਮਿਲਦਾ, ਕਈ ਕਈ ਮਹੀਨੇ ਜੰਗਲਾਂ 'ਚ ਰਹਿਣਾ, ਪਹਾੜਾਂ ਵਿੱਚ ਰਹਿਣਾ, ਤੁਰੇ ਜਾਣਾ ਹਰ ਵੇਲੇ, ਚੱਕਰਵਰਤੀ ਰਹਿਣਾ। ਇਹ ਹੱਠ ਨਹੀਂ ਤਾਂ ਹੋਰ ਕੀ ਹੈ? ਸਾਡੇ ਵਰਗਾ ਸਵੇਰੇ ਘਰੋਂ ਤੁਰੇ, ਦੂਜੇ ਦਿਨ ਮੂੰਹ ਨਹੀਂ ਕਰਦਾ ਬਾਹਰ ਜਾਣ ਨੂੰ, ਕਹਿੰਦੇ ਬਾਪੂ ਹੁਣ ਨਹੀਂ ਜਾਣਾ, ਪਰ ਥੱਕ ਗਏ। ਇਹ ਵੀ ਹੱਠ ਹੈ। ਫਿਰ ਭਾਰੀ ਕਰੀ ਤਪੱਸਿਆ, ਮਹਾਰਾਜ ਗੁਰੂ ਨਾਨਕ ਸਾਹਿਬ ਭਾਰੀ ਤਪੱਸਿਆ ਕੀ, ਜਿਹੜੀ ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਸਾਹਿਬ ਦੀ ਸੇਵਾ ਕੀਤੀ, ਉਹ ਕਿਹੜਾ ਘੱਟ ਵੱਟ ਹੱਠ ਹੈ, ਬੜਾ ਤਗੜਾ ਹੱਠ ਹੈ, ਬਹੁਤ ਔਖਾ ਯੋਗ ਹੈ ਉਹ, ਜਿਹੜਾ ਸਾਧ ਸਿੰਘ ਜੀ ਵੱਡੇ ਵੱਡੇ ਯੋਗੀਆਂ ਤੋਂ ਵੀ ਨਹੀਂ ਹੋ ਸਕਦਾ। ਉਹ ਗੁਰੂ ਅੰਗਦ ਦੇਵ ਜੀ ਯੋਗ ਸਾਧਿਆ ਹੈ। 12 ਸਾਲ ਸ੍ਰੀ ਗੁਰੂ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਦੀ ਸੇਵਾ ਕੀਤੀ, ਉਹ ਵੀ ਬੜਾ ਤਗੜਾ ਯੋਗ ਹੈ, ਹੱਠ ਯੋਗ ਹੈ। ਰਾਤ ਨੂੰ ਜਾਣਾ, ਗਾਗਰ ਲੈ ਕੇ ਆਉਣੀ, ਮਹਾਰਾਜ ਨੂੰ ਇਸ਼ਨਾਨ ਕਰਾਉਣਾ, ਫਿਰ ਆਪ ਸੇਵਾ 'ਚ ਲੱਗ ਜਾਣਾ, ਸਾਰਾ ਦਿਨ ਲੰਗਰ ਪਕਾਉਣਾ, ਪਾਣੀ ਢੋਣਾ, ਪ੍ਰਸ਼ਾਦੇ ਲਾਹਣੇ, ਵਰਤਾਣੇ, ਭਾਂਡੇ ਮਾਂਜਣੇ, ਸਾਰੀ ਸਾਰੀ ਜ਼ਿੰਦਗੀ ਜਿੰਨਾ ਜੀਵਨ ਸੀ ਸਾਰਾ ਦਿਨ ਰਾਤ ਸੇਵਾ 'ਚ ਗਾ। ਧੰਨ ਗੁਰੂ ਰਾਮਦਾਸ ਜੀ 22 ਸਾਲ ਸੇਵਾ ਕੀਤੀ, ਇਹ ਕਿਹੜਾ ਘੱਟ ਹੱਠ ਹੈ। ਜੋ ਵੀ ਗੁਰੂ ਦਾ ਬਚਨ ਹੋਇਆ ਸਤ ਕਰਕੇ ਮੰਨ ਲਿਆ, ਤੇ 5ਵੇਂ ਜਾਮੇ ਤੱਤੀ ਤਵੀ ਤੇ ਬਹਿ ਕੇ, ਹੱਠ ਘੱਟ ਥੋੜ੍ਹੀ, ਬਹੁਤ ਵੱਡਾ ਹੱਠ ਹੈ। ਕੋਈ ਯੋਗੀ ਏਦਾਂ ਕਰ ਨਹੀਂ ਸਕਦਾ ਕਿ ਤੱਤੀ ਤਵੀ ਤੇ ਬਹਿ ਕੇ ਵੀ ਸੱਚੇ ਪਾਤਸ਼ਾਹ ਕਹਿੰਦੇ ਤੇਰਾ ਕੀ ਆ ਮਿੱਠਾ ਲੱਗੇ ਹਰ ਨਾਮ ਪਦਾਰਥ ਨਾਨਕ। 6ਵੇਂ ਜਾਮੇ ਚ ਸਭ ਤੋਂ ਵੱਡਾ ਹੱਠ ਹੈ ਜਿਹੜਾ ਮੀਰੀ ਪੀਰੀ ਦੇ ਤੇਗਾਂ ਧਾਰਨ ਕਰਕੇ ਯੁੱਧ ਕਰਨਾ ਹੈ। ਖਾਲਸਾ ਜੀ ਯੁੱਧ ਹੱਠੀ ਤੋਂ ਬਿਨਾਂ ਹੁੰਦਾ ਹੀ ਨਹੀਂ। ਅਰਦਾਸ ਜੀ ਆਪਾਂ ਕਹਿੰਦੇ ਹੱਠੀਆਂ ਤਪੀਆਂ ਜਪੀਆਂ, ਜਿਹਨਾਂ ਦੇਗ ਚਲਾਈ ਤੇਗ ਵਾਈ, ਇਹ ਸਾਰੀ ਖੇਡ ਜਿਹੜੀ ਹੈ ਨਾ ਗੁਰੂ ਘਰ ਚ ਹੱਠ ਕੀ। ਮਹਾਰਾਜ ਲਿਖ ਰਹੇ ਨੇ ਕਹਿੰਦੇ ਰਾਜ ਯੋਗ ਹਰ ਭਗਤ ਕਮਾਏ, ਰਾਜ ਯੋਗ ਕੀਤਾ ਹਰੀ ਭਗਤੀ ਕੀਤੀ ਹੈ।
ਜੇ ਜੇ ਅਸੁਰ ਪ੍ਰਭ ਸੰਤਨ ਦਰੋਹੀ,
ਜਿਹੜੇ ਰਾਕਸ਼ ਅਸੁਰ ਹਨ ਸੰਤਾਂ ਨੂੰ ਦੁੱਖ ਦੇਣ ਵਾਲੇ, ਜੇ ਜੇ ਅਸੁਰ ਪ੍ਰਭ ਸੰਤਨ ਦਰੋਹੀ, ਸੰਤਾਂ ਨੂੰ ਦੁੱਖ ਦੇਣ ਵਾਲੇ ਰਾਕਸ਼ ਹਨ, ਜਾਲਮਾ ਔਰੰਗਜ਼ੇਬ ਵਰਗੇ
ਹਰ ਮਾਰਗ ਮਹਿ ਵਿਘਨ ਕਰਨ ਤੇ
ਜਿਹੜੇ ਪ੍ਰਭੂ ਦੀ ਭਗਤੀ ਕਰਨ ਵਾਲਿਆਂ ਨੂੰ ਰੁਕਾਵਟਾਂ ਪਾਉਂਦੇ ਹਨ, ਨਾਮ ਜਪਣ ਵਾਲਿਆਂ ਦੇ ਰਾਹ ਵਿੱਚ ਕੱਡੇ ਪਾਉਂਦੇ ਹਨ, ਇਹ ਮੁੜ ਤੋਂ ਚੱਲੇ ਆਏ ਸਾਧਸੰਗ ਜੀ। ਕਈ ਵਾਰੀ ਦੇਖੀਦਾ ਵੀ ਅੱਜ ਵੀ ਭਗਤੀ ਚ ਬੜੇ ਕੰਡੇ ਪਾਉਣ ਵਾਲੇ ਫਿਰਦੇ ਹਨ। ਉਹ ਕਹਿੰਦੇ ਵੀ ਆਹ ਬਾਣੀ ਨਾ ਪੜ੍ਹੋ, ਆਹ ਇਸ ਤਰ੍ਹਾਂ ਕੀਰਤਨ ਨਾ ਕਰੋ, ਏਦਾਂ ਗੁਰੂ ਸਾਹਿਬ ਦੀ ਸੇਵਾ ਨਾ ਕਰੋ, ਏਦਾਂ ਨਾ ਕਰੋ। ਜਿਹੜੇ ਏਦਾਂ ਦੇ ਟੋਕਾਂ ਵਾਢਾਂ ਕਰਨ ਵਾਲੇ ਨੇ ਇਹ ਕੌਣ ਨੇ ਖਾਲਸਾ ਜੀ? ਇਹ ਉਹੀ ਨੇ ਅਸੁਰ ਪ੍ਰਭ ਸੰਤਨ ਦਰੋਹੀ, ਅਸੁਰ ਰਾਕਸ਼ ਕਿਰਤੀ ਹੈ, ਉਹਨਾਂ ਨੇ ਭਗਤੀ ਨਹੀਂ ਕਰਨ ਦੇਣੀ। ਮਹਾਂਪੁਰਸ਼ ਬਾਬਾ ਈਸ਼ਰ ਸਿੰਘ ਜੀ ਕਵੇਰਾਂ ਵਾਲੇ, ਉਹਨਾਂ ਦਾ ਬਚਨ ਕਿਸੇ ਮਹਾਂਪੁਰਸ਼ ਦੀ ਰਸਨਾ ਤੋਂ ਸੁਣਿਆ ਸੀਗਾ। ਉਹ ਕਹਿੰਦੇ ਕਹਿਣ ਲੱਗੇ ਖਾਲਸਾ ਜੀ, ਇਹੋ ਜਿਹਾ ਸਮਾਂ ਆ ਜਾਣਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲੁੱਕ ਲੁੱਕ ਕੇ ਪੜ੍ਹਨਾ ਪੈਣਾ। ਮਹਾਂਪੁਰਸ਼ਾਂ ਦੇ ਬਚਨ ਨੇ ਬਾਬਾ ਈਸ਼ਰ ਸਿੰਘ। ਕਹਿੰਦੇ ਖਾਲਸਾ ਜੀ, ਇਹੋ ਜਿਹਾ ਸਮਾਂ ਆਉਣਾ ਗੁਰੂ ਗ੍ਰੰਥ ਸਾਹਿਬ ਤੁਹਾਨੂੰ ਸਾਹਮਣੇ ਨੀ ਕਿਸੇ ਨੇ ਪੜ੍ਹਨ ਦੇਣਾ, ਲੁੱਕ ਕੇ ਪੜ੍ਹਨਾ ਪਿਆ ਕਰੇਗਾ ਗੁਪਤ ਹੋ ਕੇ ਵੀ। ਜੇ ਕੋਈ ਪਤਾ ਲੱਗ ਜਾਵੇ ਬਾਣੀ ਪੜ੍ਹ ਰਿਹਾ ਤਾਂ ਉਹਨੂੰ ਫੜ ਕੇ ਲੈ ਜਾ ਕਰਨਗੇ ਵੀ ਇਹ ਬਾਣੀ ਕਿਉਂ ਪੜ੍ਹਦਾ, ਏਦਾਂ ਰਾਕਸ਼ਾਂ ਦਾ ਰਾਜ ਆ ਜਾਣਾ ਅੱਗੇ ਸਮਾਂ ਆਉਣਾ। ਪਰ ਖਾਲਸਾ ਖਤਮ ਨਹੀਂ ਹੋਣਾ, ਫਿਰ ਆਖੋ ਸ੍ਰੀ ਵਾਹਿਗੁਰੂ, ਓਨੀ ਹੋਰ ਦ੍ਰਿੜਤਾ ਹੋਰ ਚੜ੍ਹਦੀ ਕਲਾ। ਜਦੋਂ ਦੀ ਸ੍ਰਿਸ਼ਟੀ ਬਣੀ ਹੈ ਭਗਤੀ ਕਰਨ ਵਾਲੇ ਵੀ ਚਲੇ ਆਉਂਦੇ ਆ ਤੇ ਹਰਨਾਕਸ਼ ਵੀ ਚਲਿਆ ਆਉਂਦਾ ਨਾਲ ਨਾਲ, ਪ੍ਰਹਲਾਦ ਵੀ ਚਲਿਆ ਆਉਂਦਾ ਵਿਘਨ ਪਾਉਣ ਵਾਲਾ। ਜੇ ਜੇ ਦੁਸ਼ਟ ਜੇ ਜੇ ਅਸੁਰ ਪ੍ਰਭ ਸੰਤਨ ਦਰੋਹੀ ਹਰ ਮਾਰਗ ਮੈਂ ਵਿਘਨ ਕਰਨ ਤੇ, ਕਲਗੀਧਰ ਪਾਤਸ਼ਾਹ ਕਹਿੰਦੇ ਜਿਹੜੇ ਪ੍ਰਭੂ ਦੇ ਰਸਤ ਮਾਰਗ ਵਿੱਚ ਵਿਘਨ ਪਾਉਂਦੇ, ਭਗਤੀ ਦੇ ਮਾਰਗ ਵਿੱਚ ਵਿਘਨ ਪਾਉਂਦੇ ਹਨ,
ਤੇ ਤੇ ਦੁਸ਼ਟ ਪਛਾਰੇ ਸਤਿਗੁਰ,
ਉਹਨਾਂ ਦੁਸ਼ਟਾਂ ਨੂੰ ਪਛਾੜਨ ਵਾਸਤੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਆਏ ਹੋਏ। ਛੇਵੇਂ ਜਾਮੇ ਚ ਮੀਰੀ ਪੀਰੀ ਦੀ ਦੇਗ ਉਹਨਾਂ ਦੁਸ਼ਟਾਂ ਵਾਸਤੇ ਪਾਈ ਹੈ, ਤੇ ਦਸਵੇਂ ਜਾਮੇ ਚ 14 ਜੰਗਾਂ ਲੜੀਆਂ। ਇਹ ਸਾਰਾ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਖੇਡ ਹੈ। ਕਈ ਲੋਕ ਅੱਜ ਕੱਲ੍ਹ ਨਾ ਪੁੱਠਾ ਪ੍ਰਚਾਰ ਕਰਦੇ, ਅਖੇ ਜੀ ਗੁਰੂ ਨਾਨਕ ਤੋਂ ਗੁਰੂ ਅਰਜਨ ਦੇਵ ਜੀ ਤੱਕ ਦੇ ਗੁਰੂ ਠੀਕ ਸੀਗੇ, ਬਾਅਦ ਵਾਲੇ ਕਹਿੰਦੇ ਡਾਂਟੇ ਸੀਗੇ। ਮੂਰਖਾਂ ਨੂੰ ਪਤਾ ਹੀ ਨਹੀਂ ਵੀ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਇੱਕੋ ਹੀ ਰੂਪ ਹੈ। ਆਖੋ ਸ੍ਰੀ ਭਾਈ ਗੁਰਦਾਸ ਜੀ ਕਹਿੰਦੇ ਆ ਵੀ ਜੇ ਬਾਗ ਦੇ ਵਿੱਚ ਅੰਬ ਅਮਰੂਦ ਸੰਤਰੇ ਕੇਲੇ ਅਨਾਰ ਫਾਲਸੇ ਵਧੀਆ ਵਧੀਆ ਫਲ ਲੱਗੇ ਹੁੰਦੇ ਨਾ, ਤੇ ਉਹਦੇ ਦੁਆਲੇ ਕੰਡਿਆਂ ਦੀ ਵਾੜ ਵੀ ਕਰਨੀ ਪੈਂਦੀ ਹੈ। ਜੇ ਕੰਡਿਆਂ ਦੀ ਵਾੜ ਨਾ ਕਰੀਏ ਤੇ ਅਵਾਰਾ ਪਸ਼ੂ ਉਹ ਬਾਗ ਦਾ ਬੇੜਾ ਗਰਕ ਕਰ ਦੇ, ਨਾਸ ਕਰ ਦਿੰਦੇ, ਸਭ ਨੂੰ ਤਹਿਸ਼ ਨਹਿਸ਼ ਕਰ ਦਿੰਦੇ। ਕਹਿੰਦੇ ਜੇ ਘਰ ਦੇ ਵਿੱਚ ਸੋਨਾ ਚਾਂਦੀ ਵਧੀਆ ਫਰਨੀਚਰ ਵਧੀਆ ਕੱਪੜੇ ਵਧੀਆ ਸਮਾਨ ਪਿਆ ਹੁੰਦਾ ਤੇ ਬੂਹੇ ਅੱਗੇ ਲੋਹੇ ਦਾ ਤਾਲਾ ਵੀ ਲਾਉਣਾ ਪੈਂਦਾ। ਜੇ ਤਾਲਾ ਨਾ ਹੋਵੇ ਜਾਂ ਕੁੱਤਾ ਰਾਖੀ ਤੇ ਨਾ ਹੋਵੇ ਤਾਂ ਅੰਦਰ ਪਏ ਸਮਾਨ ਨੂੰ ਦੁਸ਼ਟ ਚੋਰ ਚੁਰਾ ਕੇ ਲੈ ਜਾਂਦੇ। ਸੋ ਖਾਲਸਾ ਜੀ, ਗੁਰੂ ਨਾਨਕ ਸਾਹਿਬ ਜੀ ਪਹਿਲਾਂ ਪੰਜਾਂ ਜਾਮਿਆਂ ਜੋ ਖਜ਼ਾਨਾ ਬਣਾਇਆ, ਜਦੋਂ ਉਸ ਖਜ਼ਾਨੇ ਵਿੱਚ ਪੂਰੀ ਸੰਭਾਲ ਕਰਨ ਦੀ ਲੋੜ ਮਹਿਸੂਸ ਕੀਤੀ ਤਾਂ ਮੇਰੀ ਪੀੜ੍ਹੀ ਦੀਆਂ ਤੇਗਾਂ ਪਾਈ। ਹੁਣ ਦਸਵੇਂ ਪਾਤਸ਼ਾਹ ਕਹਿੰਦੇ ਜੇ ਜੇ ਅਸੁਰ ਭਵ ਸੰਤਨ ਦਰੋਹੀ ਹਰ ਮਾਰਗ ਮੈਂ ਵਿਘਨ ਕਰਨ ਤੇ, ਜਿਹੜੇ ਵਿਘਨ ਪਾਉਣ ਵਾਲੇ ਹਨ ਉਹਨਾਂ ਨੂੰ ਦੁਸ਼ਟਾਂ ਨੂੰ ਪਛਾੜਨ ਲਈ ਧੰਨ ਸਤਿਗੁਰੂ ਛੇਵੇਂ ਜਾਮੇ ਵਿੱਚ ਮੇਰੀ ਪੀੜ੍ਹੀ ਦੇ ਮਾਲਕ ਬਣ ਗਏ ਹਨ, ਤੇ ਦਸਵੇਂ ਜਾਮੇ ਵਿੱਚ ਖਾਲਸਾ ਸਾਜਿਆ
ਮਨਾਏ ਭਗਵਤੀ ਅਰ ਭਗਵੰਤੇ।
ਮਹਾਰਾਜ ਜੀ ਨੇ ਮਨਾਏ ਭਗਵਤੀ ਅਰ ਭਗਵੰਤੇ, ਭਗਵਤੀ ਤੇ ਭਗਵੰਤ ਅਕਾਲ ਪੁਰਖ ਦੇ ਸਰੂਪ ਤੇ ਉਹਦੀ ਸ਼ਕਤੀ, ਸਤਸੰਗ ਜੀ ਬਲ ਤੇ ਬਲਵਾਨ, ਤਾਕਤ ਤੇ ਤਾਕਤਵਰ, ਸ਼ਕਤੀ ਔਰ ਸ਼ਕਤੀਮਾਨ। ਵਾਸਤਵ ਵਿੱਚ ਤਾਂ ਅਭੇਦ ਹੀ ਹੁੰਦੇ ਨੇ ਪਰ ਕਹਿਣ ਨੂੰ ਦੋ ਹੁੰਦੇ ਨੇ, ਤਾਕਤ ਤੇ ਤਾਕਤਵਰ, ਬਲ ਤੇ ਬਲਵਾਨ, ਸ਼ਕਤੀ ਔਰ ਸ਼ਕਤੀਮਾਨ। ਪਰਮਾਤਮਾ ਸ਼ਕਤੀਮਾਨ ਹੈ, ਸ਼ਕਤੀ ਉਹਦੇ ਅੰਦਰ ਹੈ, ਉਹਦੀ ਸ਼ਕਤੀ ਭਗਵੰਤ ਤੋਂ ਪੱਖ ਵੱਖਰੀ ਤਾਂ ਕੋਈ ਨਹੀਂ। ਭਗਵਤੀ ਅੱਜ ਕੱਲ੍ਹ ਕਈ ਲੋਕ ਕਿੰਤੂ ਕਹਿੰਦੇ ਜੀ ਜਿਹੜਾ ਅਰਦਾਸ ਵਿੱਚ ਹੈ ਨਾ ਭਗਵਤੀ ਕੱਢ ਦਿਓ ਮੈਨੂੰ, ਫਿਰ ਤੁਹਾਨੂੰ ਭਗਵਤੀ ਸਿਮਰਕ ਹੈ, ਇਹ ਨਾ ਇਹ ਭਗਵਤੀ ਦੇਵੀ ਹੈ, ਇਹ ਤਾਂ ਹੀ ਬ੍ਰਾਹਮਣਾਂ ਦੀ ਹੈ, ਹਿੰਦੂਆਂ ਦੀ ਹੈ। ਖਾਲਸਾ ਜੀ, ਸੂਰਜ ਬ੍ਰਾਹਮਣਾਂ ਦਾ, ਤੁਸੀਂ ਰੋਸ਼ਨੀ ਨਹੀਂ ਲੈਂਦੇ ਉਹਦੇ ਤੋਂ, ਚੰਦਰਮਾ ਇਕੱਲਾ ਬ੍ਰਾਹਮਣਾਂ ਦਾ, ਜਿੰਨੀ ਚੰਗੀ ਚੀਜ਼ ਚੁੱਕ ਕੇ ਬ੍ਰਾਹਮਣਾਂ ਦੇ ਵਿਹੜੇ ਸੁੱਟ ਦਿਓ ਤੇ ਆਪਣੇ ਪੱਲੇ ਕੀ ਆਪ ਹਨੇਰੇ 'ਚ ਰਹਿਣਾ ਚਾਹੁੰਦੇ ਆਪਾਂ? ਇਹ ਕੁਦਰਤ ਦੀਆਂ ਸ਼ਕਤੀਆਂ ਕਾਲ ਪੁਰਖ ਦੀਆਂ, ਇਹਦੇ 'ਤੇ ਕਿਸੇ ਦਾ ਕਬਜ਼ਾ ਨਹੀਂ ਹੈ। ਪਰਮੇਸ਼ਰ ਕਿਸੇ ਦੀ ਪਿਓ ਦੀ ਪ੍ਰੋਪਰਟੀ ਨਹੀਂ ਹੈ, ਆਪਣ ਬਾਪ ਹੈ, ਨਾ ਹੀ ਕਿਸੇ ਕੋ ਭਾਵਨ ਭੋਲਾ ਰਾਜ, ਜਿਹੜਾ ਪਰਮੇਸ਼ਰ ਨੇ ਭਾਵਨਾ ਕਰ ਲਿਆ ਉਹਦਾ, ਅਤੇ ਆਪਾਂ ਬ੍ਰਾਹਮਣਾਂ ਨੂੰ ਕਿਉਂ ਦੁਸ਼ਮਣ ਬਣਾਈ ਬੈਠੇ ਹਾਂ? ਬ੍ਰਾਹਮਣ ਮੂੰਹ ਨਾਲ ਰੋਟੀ ਖਾਂਦੇ, ਆਪਾਂ ਵੀ ਮੂੰਹ ਨਾਲ ਹੀ ਖਾਂਦੇ ਹਾਂ। ਸਾਰਿਆਂ ਨੂੰ ਉਸੇ ਤਰ੍ਹਾਂ ਹੀ ਜੀਣਾ ਪੈਂਦਾ ਜਿਵੇਂ ਕੁਦਰਤ ਦਾ ਨੇਚਰ ਦਾ ਨਿਯਮ ਹੈ। ਭਗਵਤੀ ਕੀ ਹੈ? ਭਗਵਤੀ ਬ੍ਰਾਹਮਣਾਂ ਦੀ ਨਹੀਂ, ਭਗਵਤੀ ਕਾਲ ਪੁਰਖ ਦੀ ਸ਼ਕਤੀ ਹੈ। ਐਵੇਂ ਸ਼ੰਕੇ 'ਚ ਪੈਣ ਦੀ ਲੋੜ ਨਹੀਂ। ਮਨਾਏ ਭਗਵਤੀ ਆਲ ਭਗਵੰਤੇ, ਗੁਰ ਸਿਮਰ ਮਨਾਈ ਕਾਲ ਕਾ ਖੰਡੇ ਕੀ ਵੇਲਾ। ਜਦੋਂ ਖੰਡੇ ਦਾ ਅੰਮ੍ਰਿਤ ਛਕਾਉਣਾ ਸੀਗਾ, ਪਹਿਲਾਂ ਕੀ ਸੀ? ਪਹਿਲਾਂ ਮਹਾਰਾਜ ਚਰਨ ਧੋ ਦਿੱਤੀ ਤੁਹਾਨੂੰ, ਗੁਰੂ ਨਾਨਕ ਸਾਹਿਬ ਤੋਂ ਅੰਮ੍ਰਿਤ ਚੱਲਿਆ। ਪਹਿਲਾਂ ਚਰਨ ਧੋ ਕੇ ਸਿੱਖਾਂ ਨੂੰ ਪਿਆਉਂਦੇ, ਨਿਮਰਤਾ ਹੁੰਦੀ, ਮਨ ਨੀਵਾਂ ਮੱਤ ਉੱਚੀ। ਜਦੋਂ ਸਿੱਖ ਨੂੰ ਸਿੱਖ ਮਿਲਦਾ, ਪੈਰੀ ਹੱਥ ਲਾਉਂਦੇ, ਗੁਰੂ ਜੀ ਦੇ ਪੈਰੀ ਪਾਉਣੇ, ਪੈਰੀ ਪਾਉਣਾ ਜਗ ਵਰਤਾਇਆ। ਹੁਣ ਆ ਗਿਆ ਸਮਾਂ ਇਹੋ ਜਿਹਾ ਵੀ ਦੁਸ਼ਟਾਂ ਨੂੰ ਸੋਧੇ ਲਾਏ ਬਿਨਾਂ ਉਹਨਾਂ ਨੇ ਕਾਬੂ ਨਹੀਂ ਸੀ ਆਉਣਾ। ਪਹਿਲਾਂ ਪੰਜਵੇਂ ਪਾਤਸ਼ਾਹ ਨੂੰ ਸ਼ਹੀਦ ਕਰਤਾ, ਫਿਰ ਨੌਵੇਂ ਪਾਤਸ਼ਾਹ ਨੂੰ ਚਾਂਦਨੀ ਚੌਂਕ ਸ਼ਹੀਦ ਕਰਤਾ, ਸਿੱਖਾਂ ਨੂੰ ਆਰਿਆਂ ਨਾਲ ਚੀਰਤਾ। ਹੁਣ ਇਹਨਾਂ ਨੂੰ ਜੇ ਚਰਨ ਪਹੁਲ ਦੇ ਨਾਲ ਕਾਬੂ ਕਰੀਏ ਨਹੀਂ ਹੁੰਦੇ, ਹੁਣ ਫਿਰ ਖੰਡੇ ਦੀ ਪਹੁਲ ਦੀ ਲੋੜ ਸੀ। ਦੇ ਖੰਡੇ ਦੀ ਪਹੁਲ ਤੇਜ ਬਣਾਇਆ, ਸ਼ਕਤੀ ਦੇਣੀ ਸੀ, ਤਾਂ ਮਹਾਰਾਜ ਨੇ ਉਹ ਅਕਾਲ ਪੁਰਖ ਦੀ ਸ਼ਕਤੀ ਨੂੰ ਪ੍ਰਗਟ ਕਰ ਲਿਆ। ਸ਼ਕਤੀ ਕਿੱਥੇ ਹੈ? ਜਦੋਂ ਤੁਸੀਂ ਧਿਆਨ ਲਾ ਕੇ ਬੈਠਦੇ ਹੋ ਨਾ, ਅੰਦਰ ਸ਼ਕਤੀ ਪ੍ਰਗਟ ਹੋਣੀ ਸ਼ੁਰੂ ਹੋ ਜਾਂਦੀ ਹੈ। ਐਨਰਜੀ ਅਕਾਲ ਪੁਰਖ ਦੀ ਊਰਜਾ ਹੈ। ਉਹਨੂੰ ਕੋਈ ਦੇਵੀ ਕਹਿ ਲਏ, ਕੋਈ ਭਗਵਤੀ ਕਹਿ ਲਏ, ਕੋਈ ਚੰਡੀ ਕਹਿ ਲਏ, ਕੋਈ ਕਾਲਕਾ ਕਹਿ ਲਏ, ਉਹ ਜਿੰਨੇ ਪਰਮੇਸ਼ਰ ਦੇ ਗੁਣਵਾਨੀ ਨਾਮ ਨੇ ਉਹ ਲੈ ਜਾਂਦੇ ਹੈ। ਵਾਸਤਵ ਵਿੱਚ ਤਾਂ ਇੱਕੋ ਹੀ ਚੀਜ਼ ਹੈ, ਅਕਾਲ ਪੁਰਖ ਦੀ ਸ਼ਕਤੀ। ਮਨਾਏ ਭਗਵਤੀ ਹਰ ਭਗਵੰਤ, ਮਹਾਰਾਜ ਨੇ ਪਰਮੇਸ਼ਰ ਦੀ ਭਗਤੀ ਕਰਕੇ ਭਗਵਤੀ ਨੂੰ ਪ੍ਰਸੰਨ ਕੀਤਾ। ਚੰਡੀ ਪ੍ਰਗਟ ਕਰਕੇ ਖੰਡਾ ਫੇਰਿਆ ਬਾਟੇ ਵਿੱਚ, ਸਰਬਲੋ ਦਾ ਬਾਟਾ, ਸਰਬਲੋ ਦਾ ਖੰਡਾ ਤੇ ਵੀਰ ਰਸ ਦੀ ਬਾਣੀ। ਆ ਜਿਹੜੇ ਹੁਣ ਜੰਮ ਪਏ ਕਹਿੰਦੇ ਜੀ ਦਸਮ ਦੀ ਬਾਣੀ ਅੰਮ੍ਰਿਤ ਪੜ੍ਹਨੀ ਨਹੀਂ, ਖਾਲਸਾ ਜੀ ਇਹ ਤਾਂ ਆਦਿ ਕਾਲ ਤੋਂ ਮਹਾਰਾਜ ਦਸਮ ਪਾਤਸ਼ਾਹ ਜੀ ਤੇਜ ਤੇਜ ਚੰਡੀ ਬਾਣੀ ਸ੍ਰੀ ਮੁਖ ਅੰਮ੍ਰਿਤ ਮੱਧ ਬਖਾਣੀ, ਨਵੋਂ ਸ਼ਸਤਰ ਪਾਣੇ, ਨਵੋਂ ਅਸਤਰ ਮਾਣੇ, ਵੀਰ ਰਸ ਜੀ ਪੜ੍ਹਿਆ ਮਹਾਰਾਜ ਨੇ ਜਾਪ ਸਾਹਿਬ, ਤਾਂ ਸ਼ਕਤੀ ਪੈਦਾ ਹੋਈ ਹੈ।
ਭੂਸਰ ਉਹ ਦਰੋਹੀ ਜੇ ਦੁਸ਼ਟਨ,
ਭੂਸੁਰ ਜਿਹੜੇ ਧਰਤੀ ਦੇ ਦੇਵਤੇ ਹਨ, ਬ੍ਰਾਹਮਣ ਹਨ। ਭੂਸੁਰ ਬ੍ਰਾਹਮਣ ਦਾ ਮਤਲਬ, ਸਤਸੰਗ ਦੀ ਸੰਕੀਰਨ ਵਿਚਾਰਧਾਰਾ ਛੱਡ ਕੇ ਦੇਖੋਗੇ ਤੇ ਬ੍ਰਾਹਮਣ ਦਾ ਮਤਲਬ ਜਿਹੜਾ ਬ੍ਰਹਮ ਦੀ ਵਿਚਾਰ ਕਰਦਾ ਹੈ। ਇਸ ਧਰਤੀ ਦੇ ਦੇਵਤਾ ਕੌਣ ਹੈ? ਜਿਹੜਾ ਬ੍ਰਹਮ ਦੀ ਵਿਚਾਰ ਕਰਦਾ ਹੈ, ਬ੍ਰਹਮ ਗਿਆਨੀ ਹੈ, ਤਤ ਵੇਤਾ ਹੈ। ਔਰ ਗੋਦਰੋਹੀ ਜੇ ਦੁਸ਼ਟਨ, ਜਿਹੜੇ ਗਊਆਂ ਨੂੰ ਮਾਰਨ ਵਾਲੇ ਜਾਂ ਬ੍ਰਾਹਮਣਾਂ ਨੂੰ ਮਾਰਨ ਵਾਲੇ, ਉਹਨਾਂ ਨੂੰ ਸੋਧਣ ਵਾਸਤੇ
ਧਰਮ ਯੁੱਧ ਕਰ ਅਸੁਰ ਦਲੰਤੇ,
ਉਹਨਾਂ ਨੂੰ ਧਰਮ ਯੁੱਧ ਕਰਕੇ ਮਾਰਨ ਲਈ, ਅਸੁਰਾਂ ਨੂੰ ਮਾਰਨ ਲਈ, ਰਾਕਸ਼ਾਂ ਨੂੰ ਮਾਰਨ ਲਈ, ਅਕਾਲ ਪੁਰਖ ਦੇ ਪਰਮੇਸ਼ਰ ਦੇ ਰੂਪ ਗੁਰੂ ਨਾਨਕ ਦੇਵ ਜੀ ਆਏ ਹਨ।
ਸੋਧ ਸੁਧਾਰ ਵਰਨ ਆਸ਼ਰਮ ਕਉ,
ਮਹਾਰਾਜ ਜੀ ਨੇ ਸਾਰੇ ਵਰਨ ਆਸ਼ਰਮਾਂ ਦਾ ਸੁਧਾਰ ਕੀਤਾ। ਵਰਨਾ ਵਿੱਚ ਵੀ ਮਰਿਆਦਾ ਭ੍ਰਿਸ਼ਟ ਹੋ ਗਈ ਸੀ, ਆਸ਼ਰਮਾਂ ਵਿੱਚ ਵੀ ਹੋ ਗਈ ਸੀ। ਮਹਾਰਾਜ ਨੇ ਸੁਧਾਰ ਕੀਤਾ, ਕਿਹਾ ਭਾਈ ਜੋ ਪਿਛਲੇ ਮਹਾਂਪੁਰਸ਼ਾਂ ਨੇ ਤੁਹਾਨੂੰ ਮਰਿਆਦਾ ਦੱਸੀ ਹੈ ਉਹ ਧਾਰਨ ਕਰੋ। ਜਿਹੜੀ ਗਿਰਾਵਟਾਂ ਸਨ, ਕਈ ਲੋਕ ਕਹਿੰਦੇ ਗੁਰੂ ਗ੍ਰੰਥ ਸਾਹਿਬ ਵਿੱਚ ਧਰਮ ਦੂਜੇ ਧਰਮਾਂ ਦਾ ਖੰਡਨ ਹੈ। ਸਤਿਸੰਗਤ ਜੀ, ਗੁਰੂ ਗ੍ਰੰਥ ਸਾਹਿਬ ਕਿਸੇ ਧਰਮ ਦਾ ਖੰਡਨ ਨਹੀਂ, ਗੁਰੂ ਗ੍ਰੰਥ ਸਾਹਿਬ ਵਿੱਚ ਪਖੰਡ ਦਾ ਖੰਡਨ ਹੈ। ਪਖੰਡ ਭਾਵੇਂ ਬ੍ਰਾਹਮਣ ਕਰੇ, ਭਾਵੇਂ ਹਿੰਦੂ ਕਰੇ, ਭਾਵੇਂ ਜੋਗੀ ਕਰੇ, ਭਾਵੇਂ ਸੰਨਿਆਸੀ ਕਰੇ। ਗੁਰੂ ਨਾਨਕ ਨੇ ਉਹਨੂੰ ਸਮਝਾਇਆ, ਭਾਈ ਪਖੰਡ ਨਾ ਕਰ, ਸੁਧਾਈ ਕੀਤੀ ਉਹਨਾਂ ਦੀ, ਸੁਧਾਈ। ਸੋਧ ਸੁਧਾਰ ਵਰਨ ਆਸ਼ਰਮ ਕੋ, ਹਾਂਜੀ।
ਮਾਥ ਕਰ ਤਤ ਖਾਲਸੇ ਮੰਤੇ,
ਮਹਾਰਾਜ ਜੀ ਨੇ ਮਧਾਣੀ ਪਾਈ। ਮਧਾਣੀ ਪਾ ਕੇ ਜਿਵੇਂ ਦੁੱਧ ਵਿੱਚੋਂ ਦਹੀਂ ਵਿੱਚੋਂ ਮੱਖਣ ਕੱਢ ਲੈਂਦੇ ਨਾ, ਰਿੜਕ ਕੇ ਸਵਾਣੀਆਂ ਬੀਬੀਆਂ ਜਿਹੜੀਆਂ ਸਿਆਣੀਆਂ, ਉਹ ਦੇਖਦੀਆਂ ਵੀ ਦੁੱਧ ਚੋਂ ਮੱਖਣ ਕੱਢਣਾ, ਪਹਿਲਾਂ ਉਹਨੂੰ ਉਬਾਲਦੀਆਂ, ਫਿਰ ਜਦੋਂ ਕੋਸਾ ਹੋ ਜਾਏ ਫਿਰ ਉਹਨੂੰ ਜਾਗ ਲਾਉਂਦੀਆਂ, ਦਹੀਂ ਜੰਮ ਜਾਂਦਾ ਫਿਰ ਮਧਾਣੀ ਪਾ ਕੇ ਹੌਲੇ ਹੌਲੇ ਰਿੜਕਦੀਆਂ, ਰਿੜਕ ਕੇ ਮੱਖਣ ਕੱਢ ਲਿਆ। ਮਹਾਰਾਜ ਨੇ ਸਾਰੇ ਵਰਨ ਸਾਰੇ ਆਸ਼ਰਮਾਂ ਵਿੱਚੋਂ ਮੱਥਨ ਕਰਕੇ ਖਾਲਸਾ ਕੱਢਿਆ। ਆਖੋ ਸ੍ਰੀ ਬ੍ਰਾਹਮਣ ਖੱਤਰੀ ਵੈਸ਼ ਸ਼ੂਦਰ ਸਾਰੇ ਵਰਨਾਂ ਵਿੱਚੋਂ ਜਦੋਂ ਅਖੀਰਲੀ ਮਧਾਣੀ ਪਾਈ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਮਹਾਰਾਜ ਨੰਗੀ ਤੇਗ ਲੈ ਗਿਆ, ਕਹਿੰਦੇ ਵੀ ਆਓ ਕੋਈ ਸੀਸ ਦੇਣ ਵਾਸਤੇ। ਉਹਦੇ ਜੇ ਤਾਂ ਨਹੀਂ ਆਖਿਆ ਵੀ ਬ੍ਰਾਹਮਣ ਨਾ ਆਵੇ, ਖੱਤਰੀ ਨਾ ਆਵੇ, ਵੈਸ਼ ਨਾ ਆਵੇ, ਫਲਾਣੀ ਜਾਤੀ ਦਾ ਆਵੇ, ਫਲਾਣੀ ਦਾ ਨਾ ਆਵੇ।
ਪੁਰਾਣੇ ਆਸ਼ਰਮ ਦਾ ਆਵੇ, ਪੁਰਾਣੇ ਆਸ਼ਰਮ ਦਾ ਨਾ ਆਵੇ, ਉੱਥੇ ਸਰਬ ਆਸ਼ਰਮਾਂ ਦੇ ਸਰਬ ਵਰਨਾਂ ਦੇ ਲੋਕ ਬੈਠੇ ਸੀ। ਮਹਾਰਾਜ ਨੇ ਉਹ ਸਾਰੇ ਵਧਾਣੀ ਪਾ ਕੇ ਤੱਤ ਕੱਢਣ ਲਈ ਪੰਜ ਸਿੰਘਾਂ ਦੀ ਚੋਣ ਕਰ ਲਈ। ਉਹ ਜਿਹੜੇ ਪੰਜ ਆਏ ਉਹ ਮੱਖਣ ਰੂਪ ਸਨ। ਮਤ ਕਰ ਤੱਤ ਖਾਲਸੇ ਮੰਤੇ, ਮਹਾਰਾਜ ਨੇ ਮਥਨ ਕਰਕੇ ਤੱਤ ਖਾਲਸਾ ਪ੍ਰਗਟ ਕੀਤਾ ਹੈ।
ਅਕਾਲ ਪੁਰਖ ਕੀ ਆਗਿਆ ਪਾਏ,
ਅਕਾਲ ਪੁਰਖ ਦੀ ਆਗਿਆ ਪਾ ਕੇ, ਪਰਮੇਸ਼ਰ ਦੀ ਮਹਾਰਾਜ ਦੀ ਆਗਿਆ ਪਾ ਕੇ
ਪ੍ਰਗਟ ਭਇਓ ਰੂਪ ਮੁਨ ਵਰ ਕੋ।
ਅਕਾਲ ਪੁਰਖ ਦੇ ਸਰੂਪ ਮੁਨੀਵਰ, ਮੁਨੀਆਂ ਦਾ ਜਿਹੜੇ ਸ੍ਰੇਸ਼ਟ ਮੁਨੀ ਸਨ, ਖਾਲ ਸਿੰਘ ਜੀ, ਆ ਜਿਹੜਾ ਦਾੜੇ ਕੇਸਾਂ ਵਾਲਾ, ਕਛਹਿਰੇ ਵਾਲਾ, ਸ਼ਸਤਰਾਂ ਵਾਲਾ ਰੂਪ ਹੈ, ਇਹ ਰਿਸ਼ੀਆਂ ਮੁਨੀਆਂ ਦਾ ਰੂਪ ਹੈ। ਜਿਹੜੇ ਅੱਜ ਤੋਂ 2500 ਸਾਲ ਪਿੱਛੇ ਰਿਸ਼ੀ ਮੁਨੀ ਹੋਏ, ਕੋਈ ਕੇਸ ਨਹੀਂ ਸੀ ਕਟਾਉਂਦਾ। ਸ੍ਰੀ ਰਾਮ ਚੰਦਰ ਜੀ, ਕ੍ਰਿਸ਼ਨ ਜੀ, ਵਿਸ਼ਵਾਮਿੱਤਰ ਜੀ, ਵਸ਼ਿਸ਼ਠ ਜੀ, ਅਗਸਤ ਜੀ, ਪੁਰਸਤ ਜੀ, ਅੰਗਰਾ, ਜਿੰਨੇ ਰਿਸ਼ੀ ਹੋਏ, ਸਾਰੇ ਸਿਰ ਤੋਂ ਪੈਰਾਂ ਤੱਕ ਤਿਆਰ ਵਰਤਿਆ। ਦੂਸਰਾ ਤੁਸੀਂ ਦੇਖੋ, ਉਹਨਾਂ ਨੇ ਪੜਦਾ ਵੀ ਸਰੀਰ ਦਾ ਢੱਕਿਆ, ਕਛਹਿਰਾ ਜਿਹੜਾ ਪੜਦਾ ਹੈ ਉਹ ਵੀ ਧਾਰਨ ਕੀਤਾ ਸੀ ਪੁਰਾਣੇ ਜ਼ਮਾਨੇ ਤੋਂ ਚੱਲਿਆ ਆਉਂਦਾ, ਤੇ ਫਿਰ ਸ਼ਸਤਰ ਧਾਰੀ ਸੀ। ਰਾਮ ਚੰਦਰ ਜੀ ਦਾ ਤੁਸੀਂ ਦੇਖੋ ਤੀਰ ਕਮਾਣ, ਹਨੂੰਮਾਨ ਜੀ ਕੋਲ ਗੁਰਜ ਗਦਾ ਤੇ ਸ਼ਿਵ ਜੀ ਕੋਲ ਤਰਸੂਲ। ਇਸੇ ਤਰ੍ਹਾਂ ਜਿੰਨੇ ਵੀ ਸ਼ਸਤਰ ਆਪਣੇ ਅਵਤਾਰ ਹਨ, ਸ੍ਰੀ ਕ੍ਰਿਸ਼ਨ ਜੀ ਕੋਲ ਚੱਕਰ ਸੁਦਰਸ਼ਨ ਨਜ਼ਰ ਆਉਂਦਾ ਹੈ, ਸਾਰੇ ਯੋਧੇ ਸਨ, ਸ਼ਸਤਰ ਧਾਰੀ ਸਨ। ਇਹ ਖਾਲਸਾ ਮਹਾਰਾਜ ਨੇ ਪੁਰਾਤਨ ਪ੍ਰਗਟ ਭਇਓ ਰੂਪ ਮੁਨੀਵਰ ਕਲਯੁਗ ਦੇ ਵਿੱਚ ਉਹ ਪ੍ਰਗਟ ਕਰ ਦਿੱਤਾ ਜਿਹੜਾ ਸਤਯੁਗ ਚ ਹੁੰਦਾ ਸੀ। ਜਟਾ ਜੂਟ ਤਿਆਰ ਪਰ ਤਿਆਰ ਸ਼ਸਤਰਾਂ ਨਾਲ ਸਜਿਆ ਹੋਇਆ, ਭਗਤ ਵੀ ਤੇ ਸੰਤ ਵੀ ਤੇ ਸਿਪਾਹੀ ਵੀ। ਹਾਂਜੀ,
ਜਟਾ ਜੂਟ ਨਖ ਸਿੱਖ ਕਰ ਪਾਵਨ,
ਜਟਾ ਜੂਟ ਕੇਸ ਸਾਰੇ ਸਰੀਰ ਦੇ ਸਾਬਤ ਹਨ ਜਿਵੇਂ ਰਿਸ਼ੀਆਂ ਮੁਨੀਆਂ ਦੇ ਹੁੰਦੇ ਸਨ। ਨੱਖ ਸਿੱਖ ਕਰ ਪੈਰ ਤੋਂ ਲੈ ਕੇ, ਪੈਰ ਦੇ ਨੋਹ ਤੋਂ ਲੈ ਕੇ ਸਿਰ ਦੀ ਚੋਟੀ ਤੱਕ, ਸਿਰ ਤੋਂ ਲੈ ਕੇ ਪੈਰ ਦੇ ਅੰਗੂਠੇ ਤੱਕ ਪਾਵਨ ਪਵਿੱਤਰ ਸਰੂਪ ਬਣਾ ਕੇ ਮਹਾਰਾਜ ਨੇ ਦੱਸਿਆ ਖਾਲਸੇ ਦਾ।
ਭਗਤ ਸੂਰ ਦ੍ਵੈ ਰੂਪ ਨਰ ਵਰ ਕੋ,
ਇਹ ਭਗਤ ਵੀ ਹੈ ਤੇ ਸੂਰਮਾ ਵੀ ਹੈ, ਦੋਵੇਂ ਗੁਣ ਨਰ ਵਰ ਸ੍ਰੇਸ਼ਟ ਮਨੁੱਖ ਦੇ ਜਿਹੜੇ ਗੁਣ ਹੋਣੇ ਚਾਹੀਦੇ, ਇੱਕ ਦਾ ਉਹ ਭਗਤ ਹੋਵੇ, ਇੱਕ ਉਹ ਸੂਰਮਾ ਹੋਵੇ, ਇਹ ਦੋਵੇਂ ਗੁਣ ਮਹਾਰਾਜ ਦੇ ਖਾਲਸੇ ਵਿੱਚ ਹਨ। ਤੇ ਰਾਜਿਆਂ ਦਾ ਰਾਜਾ ਹੈ, ਫਕੀਰਾਂ ਚੋਂ ਫਕੀਰ ਹੈ ਖਾਲਸਾ, ਫਕੀਰੀ ਵੀ ਖਾਲਸਾ ਵਰਗੀ ਕਿਸੇ ਕੋਲ ਕੋਈ ਨਹੀਂ। ਸਾਧ ਸਿੰਘ ਜੀ ਜਿੱਡੇ ਮਰਜ਼ੀ ਬਣੇ ਫਿਰਨ, ਖਾਲਸਾ ਫਕੀਰਾਂ ਚੋਂ ਸ਼੍ਰੋਮਣੀ ਫਕੀਰ ਹੈ। ਫਕੀਰੀ ਬੜੀ ਦੂਰ ਹੁੰਦੀ, ਇੱਕ ਤਾਂ ਮੰਗਤਿਆਂ ਨੂੰ ਫਕੀਰ ਕਹਿ ਦਿੰਦੇ ਆ, ਪਰ ਨਹੀਂ, ਫਕੀਰੀ ਫਕੀਰ ਦੂਰ ਦੀ ਗੱਲ ਹੈ, ਫਕੀਰਾ ਫਕੀਰੀ ਦੂਰ ਹੈ, ਜਿੰਨੀ ਉੱਚੀ ਖਜੂਰ ਹੈ, ਚੜ ਗਿਆ ਤੇ ਪੀਏਗਾ ਪ੍ਰੇਮ ਰਸ, ਡਿੱਗ ਗਿਆ ਤੇ ਚੱਕਣਾ ਚੂਰ ਹੈ। ਉਹ ਜਿਹੜੀ ਫਕੀਰੀ ਹੈ ਉਹ ਵੀ ਖਾਲਸੇ ਦੇ ਕੋਲ ਹੈ, ਤੇ ਬਾਦਸ਼ਾਹੀ ਵੀ ਖਾਲਸੇ ਕੋਲ ਹੈ। ਮਹਾਰਾਜ ਦੇ ਭਗਤ ਸੂਰ ਦੁਆ ਰੂਪ ਨਿਰਵਰ ਕੋ, ਭਗਤ ਵੀ ਹੈ ਤੇ ਸੂਰਮਾ, ਦੋਵੇਂ ਰੂਪ ਸ੍ਰੇਸ਼ਟ ਮਨੁੱਖ ਦੇ ਜਿਹੜੇ ਗੁਣ ਹਨ, ਜੋ ਬਾਦਸ਼ਾਹਾਂ ਦੇ ਗੁਣ ਹਨ, ਰਾਜਿਆਂ ਦੇ ਗੁਣ ਹਨ, ਉਹ ਖਾਲਸੇ ਨੂੰ ਦਿੱਤੇ ਹਨ।
ਚੱਕਰ ਵੈ ਪਦ ਦਾਤ ਧੁਰ ਪਾਇਓ,
ਇਹ ਚੱਕਰਵਰਤੀ ਪਦ, ਚੱਕਰ ਵੈ ਚਾਰ ਚੱਕਰਾਂ ਦਾ ਮਾਲਕ, ਇਹ ਪਦਵੀ ਜਿਹੜੀ ਹੈ ਧੁਰ ਤੋਂ ਖਾਲਸੇ ਨੂੰ ਪ੍ਰਾਪਤ ਹੋਈ ਹੈ।
ਧਰਮ ਰਾਜ ਭੁੰਚਤ ਗਿਰ ਵਰ ਕੋ,
ਇਹ ਖਾਲਸਾ ਧਰਮ ਦਾ ਰਾਜ ਕਰੇਗਾ ਭੁੰਚਤ ਗਿਰ ਵਰ ਕੋ। ਐਸਾ ਮਹਾਂਪੁਰਸ਼ਾਂ ਦੀ ਕਥਾ ਜਦੋਂ ਬਾਬਾ ਜੀ ਕਥਾ ਕਰਦੇ ਸਨ, ਵੱਡੇ ਬਾਬਾ ਸੰਤਾ ਸਿੰਘ ਜੀ ਉਦੋਂ ਕਥਾ ਸੁਣਦੇ ਸਰਬਰੋਂ ਪ੍ਰਕਾਸ਼ ਦੀ, ਤਾਂ ਉਹਨਾਂ ਮਹਾਂਪੁਰਸ਼ਾਂ ਦੀ ਰਸਨਾ ਤੇ ਵਚਨ ਸੁਣੇ ਕਿ ਖਾਲਸਾ ਜੀ ਜਿਹੜੇ ਕਹਿੰਦੇ ਵੀ ਖਾਲਸੇ ਨੇ ਰਾਜ ਕਰਨਾ ਹੈ, ਉਹ ਕਿੱਥੇ ਕਰਨਾ? ਕਹਿੰਦੇ ਖਾਲਸੇ ਦਾ ਰਾਜ ਉੱਥੋਂ ਤੱਕ ਹੋਣਾ ਹੈ ਜਿੱਥੇ ਸੋਨੇ ਦਾ ਪਹਾੜ ਹੈ। ਅਜੇ ਤੱਕ ਮਨੁੱਖਾਂ ਨੂੰ, ਧਰਤੀ ਵਾਲਿਆਂ ਨੂੰ ਸੋਨੇ ਦਾ ਪਹਾੜ ਨਹੀਂ ਲੱਭਿਆ, ਪਰ ਸਰਬਲੋਕ ਗ੍ਰੰਥ ਚ ਆਉਂਦਾ ਹੈ ਤੇ ਜਨਮ ਸਾਖੀ ਚ ਵੀ ਆਉਂਦਾ। ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਪਹਾੜਾਂ ਨੂੰ ਚੜ੍ਹੇ, ਸੁਮੇਰ ਪਰਬਤ ਨੂੰ ਜਾਣ ਲੱਗੇ, ਮਰਦਾਨਾ ਕਹਿੰਦਾ ਮਹਾਰਾਜ ਮੈਂ ਪਿੰਡ ਜਾਵਾਂ। ਮਹਾਰਾਜ ਕਹਿੰਦੇ ਕਿਉਂ? ਕਹਿੰਦਾ ਮਹਾਰਾਜ ਉੱਥੇ ਕਿਹੜਾ ਪਹਾੜ ਆ, ਜੇ ਮਾਸੀ ਬੈਠੀ ਪਰੌਂਠੇ ਪਕਾ ਕੇ ਦੇਣ ਵਾਲੀ, ਭੁੱਖ ਲੱਗੀ, ਮੈਂ ਤੇ ਪਿੰਡ ਜਾਂਦਾ ਉੱਤੇ, ਤੇ ਇੱਥੇ ਤਾਂ ਕੋਈ ਬਸਤੀ ਜਾ ਕੇ ਰੋਟੀ ਖਾ ਦਿੰਦੀ ਸੀ। ਮਹਾਰਾਜ ਕਹਿੰਦੇ ਨਹੀਂ ਮਰਦਾਨਾ, ਤੈਨੂੰ ਨਾਲ ਲੈ ਜਾਣਾ। ਕਹਿੰਦਾ ਫਿਰ ਮਹਾਰਾਜ ਜੇ ਨਾਲ ਲੈ ਜਾਣਾ ਤੇ ਆਪਣੇ ਵਰਗਾ ਬਣਾ, ਮੇਰੀ ਭੁੱਖ ਮਿਟਾਓ। ਉੱਥੇ ਮਹਾਰਾਜ ਕਹਿੰਦੇ ਵੀ ਇਹੋ ਜਿਹਾ ਕੌਤਕ ਵਰਤਾਇਆ, ਸੋਨੇ ਦਾ ਪਹਾੜ ਦੇ ਵਿੱਚ ਨਦੀ ਵਗਦੀ, ਸੋਨੇ ਦਾ ਪਹਾੜ ਤੇ ਨਦੀ ਵਗਦੀ ਹੈ, ਦੁੱਧ ਵਰਗਾ ਅੰਮ੍ਰਿਤ ਜਾ ਲਿਆ। ਮਹਾਰਾਜ ਕਹਿੰਦੇ ਘੁੱਟ ਭਰ ਹੈ ਜੋ ਭੁੱਖ ਭਰ ਕੇ ਪੀ ਲਿਆ, ਉਹਨੇ ਪੀਤਾ ਜਦੋਂ ਭੁੱਖ ਮਿਟ ਗਈ, ਫਿਰ ਮੁੜ ਕੇ ਮਰਦਾਨੇ ਨੇ ਕਦੀ ਰੋਟੀ ਨੀ ਮੰਗੀ, ਭੁੱਖ ਲੱਗੀ ਹੈ ਕਿਹਾ ਹੀ ਨਹੀਂ। ਕਹਿੰਦਾ ਮਹਾਰਾਜ ਇਹ ਕੀ ਹੈ? ਮਹਾਰਾਜ ਕਹਿੰਦੇ ਸੋਨੇ ਦਾ ਪਹਾੜ ਜਿਹੜਾ ਦੇਵਤਿਆਂ ਨੇ, ਅਕਾਲ ਪੁਰਖ ਨੇ, ਵਾਹਿਗੁਰੂ ਨੇ ਆਪਣੇ ਭਗਤਾਂ ਵਾਸਤੇ ਰੱਖਿਆ ਹੋਇਆ। ਜਦੋਂ ਕਾਲਜੂ ਦੇ ਸਮੇਂ ਦਾ ਅੰਤ ਆਵੇਗਾ, ਉਦੋਂ ਸਾਡੇ ਖਾਲਸੇ ਦਾ ਰਾਜ ਹੋਵੇਗਾ, ਉਦੋਂ ਇਸੇ ਵੀ ਸੋਨੇ ਦੇ ਪਹਾੜ ਤੇ ਰਾਜ ਕਰਨਗੇ। ਇਹ ਖਜ਼ਾਨਾ ਸਾਡਾ ਗੁਪਤ ਹੈ। ਕਹਿੰਦੇ ਇਹ ਕੀ ਹੈ ਜਿਹੜੀ ਨਦੀ ਹੈ? ਮਹਾਰਾਜ ਕਹਿੰਦੇ ਅੰਮ੍ਰਿਤ ਨਾਮ ਦੀ ਨਦੀ ਹੈ, ਜਿਹਨੂੰ ਪੀ ਕੇ ਸਾਰੀ ਭੁੱਖਾਂ ਮਿਟ ਜਾਂਦੀਆਂ। ਹੁਣ ਅੱਜ ਕੱਲ੍ਹ ਜੇ ਆਪਾਂ ਸਾਨੂੰ ਪਤਾ ਲੱਗ ਜਾਵੇ ਵੀ ਸੋਨੇ ਦਾ ਪਹਾੜ ਆਪਣੀ ਪੁਰਾਣੀ ਥਾਂ ਤੇ, ਕੰਮ ਕਰਨ ਦੀ ਕੀ ਲੋੜ ਹੈ ਨਾ? ਚੱਲ ਕੇ ਆਪਾਂ ਸੋਨਾ ਹੀ ਚੁੱਕ ਲਿਆਵਾਂਗੇ। ਉਹ ਗੁਪਤ ਰੱਖਿਆ ਮਹਾਰਾਜ ਨੇ। ਤੋ ਉਸ ਤੱਕ ਖਾਲਸੇ ਨੇ ਧਰਮ ਰਾਜ ਪੁੰਜਤ ਗਿਰਵਰ ਕਰ, ਉੱਥੋਂ ਤੱਕ ਰਾਜ ਕਰਨਾ ਹੈ, ਧਰਮ ਦਾ ਰਾਜ ਕਰਨਾ ਹੈ। ਉਹ ਸੋਨੇ ਦਾ ਪਹਾੜ ਸਾਡੇ ਲਈ ਮਹਾਰਾਜ ਨੇ ਰੱਖਿਆ ਹੋਇਆ ਹੈ।
ਉਦੈ ਅਸਤ ਸਮੁੰਦਰ ਪ੍ਰਯੰਤੰ,
ਉਦੈ ਅਸਤ ਜਿੱਥੋਂ ਸੂਰਜ ਚੜ੍ਹਦਾ ਹੈ, ਜਿੱਥੇ ਛੁਪਦਾ ਹੈ, ਸਾਰੇ ਸਮੁੰਦਰਾਂ ਤੇ ਸਾਰਿਆਂ ਟਾਪੂਆਂ ਤੇ ਖਾਲਸੇ ਦਾ ਰਾਜ ਹੋਣਾ। ਅਜੇ ਤਾਂ ਛੋਟੇ ਜਿਹੇ ਰਾਜ ਨੂੰ ਮੰਗੀ ਜਾਂਦੇ, ਰੌਲਾ ਪਾਈ ਜਾਂਦੇ ਜੀ ਉੱਥੇ ਰਾਜ ਕਰਨਾ। ਖਾਲਸਾ ਜੀ, ਖਾਲਸੇ ਦਾ ਉੱਥੋਂ ਰਾਜ ਸ਼ੁਰੂ ਹੋਣਾ ਜਿੱਥੋਂ ਸੂਰਜ ਦੀ ਕਿਰਨ ਪਹਿਲਾਂ ਧਰਤੀ ਤੇ ਪੈਂਦੀ ਹੈ ਤੇ ਜਿੱਧਰ ਜਾ ਕੇ ਛੁਪਦਾ, ਉੱਥੋਂ ਤੱਕ ਸਭ ਜਗਤ ਸਗਲ ਜਗਤ ਮੈਂ ਖਾਲਸਾ ਪੰਥ ਬਾਜੇ। ਪਰ ਉੱਦਾਂ ਦੇ ਖਾਲਸੇ ਬਣੀਏ ਤਾਂ ਸਹੀ ਅਸੀਂ ਖਾਲਿਸਤਾਨ ਦੀ ਗੱਲਾਂ ਤਾਂ ਅਸੀਂ ਕਰਦੇ ਹਾਂ, ਪਰ ਖਾਲਿਸਤਾਨ ਬਣਾਉਣ ਵਾਸਤੇ ਖਾਲਸਾ ਦਾ ਬਣ ਜਾਈਏ, ਫਿਰ ਆਪੇ ਬਣ ਜਾਣ। ਆਖੋ ਸਤਨਾ। ਮਹਾਰਾਜ ਕਹਿੰਦੇ ਉਹਦੇ ਅਸਤ ਸਮੁੰਦਰ ਪ੍ਰਯੰਤ, ਚੜ੍ਹਦੇ ਤੋਂ ਛਿਪਦੇ ਸਮੁੰਦਰ ਤੱਕ। ਹਾਂਜੀ।
ਅਬ ਚਲ ਰਾਜ ਮਿਲਿਓ ਸੁਰ ਪੁਰ ਕੋ,
ਅਬ ਚਲ ਨਾ ਚਲਾਏ ਮਾਨ, ਹੋਣ ਵਾਲਾ ਰਾਜ ਦੇਵਪੁਰੀ ਦਾ ਰਾਜ ਖਾਲਸੇ ਨੂੰ ਦਿੱਤਾ ਹੈ। ਸੋ ਇਹ ਮਹਾਰਾਜ ਦੱਤੇ ਪਾਤਸ਼ਾਹ ਕਹਿੰਦੇ ਐਸਾ ਰਾਜ ਹੋਵੇਗਾ, ਕੋਈ ਖੋ ਨਹੀਂ ਸਕੇਗਾ, ਕੋਈ ਖਤਮ ਨਹੀਂ ਕਰ ਸਕੇਗਾ, ਰਾਜ ਬਦਲੇਗਾ ਨਹੀਂ, ਸਦਾ ਹੀ ਅਟਲ ਮੇਰੇ ਖਾਲਸੇ ਦਾ ਰਾਜ ਹੋਵੇਗਾ। ਪਰ ਉੱਥੇ ਪਹੁੰਚਣ ਵਾਸਤੇ ਨਾਮ ਦੀ ਕਮਾਈ ਜ਼ਰੂਰੀ ਹੈ। ਉਹ ਬਚਨ ਆਪਣਾ ਸਰਵਣ ਕਰਾਂਗੇ, ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ ਜੀ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ, ਪ੍ਰਾਣ ਨਾਥ ਨਾ ਸਕੇ ਦੀਨ ਦਰਦ ਨਿਵਾਰ, ਹੇ ਸਮਰੱਥ ਗਮ ਪੂਰਨ, ਹੋਏ ਮਾਇਆ ਧਾਰ, ਅੰਧ ਕੁਭ ਮਹਾ ਭਿਆਨ, ਨਾਨਕ ਪਾਰ ਉਤਾਰ, ਆਏ ਪ੍ਰਭ ਸਰਨਾਗਤੀ, ਕਿਰਪਾ ਨਿਤ ਦਿਆਲ, ਇਕ ਅਕਲ ਹਰ ਮਨ ਮਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੁਤਰੇ ਪਾਰ, ਜੋ ਸ਼ਰਧਾ ਤਰਸੇ ਗੁਰੂ ਪਾਰ ਉਤਾਰ।